वासुदेव ज्यों तू चलाए तेव चलह स्वामी और क्या जाना गुण तेरे जेव तू चलाए तिव चलह जिन्ना मार्ग पाव है कर कृपा जन नाम लाए से हर हर सदा त्यावहे जिसनो कथा सुनाए अपनी से गुरुद्वारा सुख पावहे कह नानक सच्चे साहिब ज्यों पावै तिवै चलावहे जिसनो कथा सुनाए अपनी से गुरुद्वारा सुख पावहे कह नानक सच्चे साहिब ज्यों पावै तिवै चलावहे। सतगुरु हर दुआलम शहन शाहां दे शहन शाह करीमल कुनिंदा दुकालम परनासी दयालन स्वरूपे जुगो जुग अटल जागत जोत सतगुरु साहिब श्री गुरु ग्रंथ साहिब जी महाराज जी दे पावन हजूरी अंदर सफाई मान गुरु सवारी गुरु स्वरूप गुरसंगत जीओ सतगुरां दी बख्शी हुई पावन गुरफतेह दी सांझ करिए असीसां देणियां जी। वाहिगुरु जी का खालसा वाहिगुरु जी की फतेह। सतगुरु जी ने साढ़े ते बख्शिश की सतगुरां दी परम प्यारी दात बड़ी ही इंपॉर्टेंट गिफ्ट श्री जपजी साहिब जिंदगी विच किवें जिया जावे। पिछले दो दिनों विच सिखण दा यतन कीता सी मूल मंत्र दे विच रखे हुए सत सिद्धांत सैवन बेसिक फंडामेंटल्स जिंदगी विच लियाउण लई सैक्रीफाइस करदे रहना है। इस प्रति एक बात होर कहनी चाहांगा जदों असी गुरु की संगत विच जां किसे दीवान विचो सैमीनार विचो अपनी जिंदगी तो हट के कोई नवी चीज़ सुनते हाँ तो मन हमेशा कहेगा बहुत औखा है नहीं हो सकता। जदों गल एकता दी आवे साढ़े घरां दा स्ट्रक्चर साड़ी मैंटैलिटी साड़ा समाजिक माहौल सब कुछ नूं देख के लगता है कि बहुत औखा नहीं हो सकेगा। एक गल मन विच बसा लैनी हो सकेगा या नहीं हो सकेगा ये बाद दी बात होंदी है पहला सैक्रीफाइस करना होंदा है। कितों क तक असी सैक्रीफाइस कर सकते हाँ जदों कोई बिजनेस शुरू करता है बेसिक इन्वेस्टमेंट की जाती है उस तो बाद सैक्रीफाइस करता रहिंदा है कितों क तक पहुँचता है ये बाद दे रिजल्ट होंदे ने गल ते सैक्रीफाइस ते खड़ी है। एकता लई असी यतन करने ने कुरबानी करनी है और करदे रहना जितों क तक मन करके बुद्ध करके निभिया जा सके। फिर सच्चाई है ट्रुथफुल लाइफ दे लई कुरबानी करनी है। कई बार ये मन कहता है जी अज के जमाने अंदर की सच्चाई वाला जीवन हो सकता है कि जिस वेले मुश्किलों विच घिरे होइए जा होर इधर उधर दियां समस्यावां ने की हो सकता है। गल हो सकन या ना सकन दी नहीं गल ते यह है कितों क तक सैक्रीफाइस किया है। पर यह गल जरूर पले बन लैनी जितना इन्हां गुणां दे लई कोई कुरबानी करेगा सैक्रीफाइस करेगा उतना उस दे उपर रब्बी बख्शिश गॉड ब्लैसिंग्स उसनूं मिलणगियां। ਅਤੇ ਜਿਤਨੀ ਸਾਡੇ ਕੋਲ ਗੁਰੂ ਦੀ ਬਲੈਸਿੰਗਸ ਹੋਣਗੀਆਂ ਉਤਨਾ ਅਸੀਂ ਅੰਦਰੋਂ ਸੁਖੀ ਹੋਵਾਂਗੇ, ਅੰਦਰੋਂ ਆਨੰਦ ਵਿੱਚ ਹੋਵਾਂਗੇ, ਜੀਵਨ ਵਿੱਚ ਅਤੇ ਪਰਿਵਾਰ ਵਿੱਚ ਬਰਕਤਾਂ ਹੋਣਗੀਆਂ। ਸੱਤ ਸਿਧਾਂਤ ਅਸੀਂ ਜ਼ਿੰਦਗੀ ਦੇ ਸੁਣੇ ਸਨ, ਏਕਤਾ ਹੈ, ਸੱਚਾਈ ਹੈ, ਸਮਾਨਤਾ ਹੈ, ਅੰਦਰੋਂ ਬਾਹਰੋਂ ਸੁੰਦਰ ਜੀਵਨ ਹੈ, ਫਿਰ ਵਿਕਾਰਾਂ ਤੋਂ ਸੋਚ ਸੁਭਾਅ ਤੋਂ ਰਹਿਤ, ਫਿਰ ਸੰਜਮੀ ਜੀਵਨ ਅਤੇ ਮਿਠਾਸ ਭਰਿਆ ਬਿਹੇਵੀਅਰ, ਇੰਝ ਕਹਿ ਲਓ ਯੂਨਿਟੀ, ਟਰੁੱਥਫੁੱਲ ਲਾਈਫ, ਇਕੁਐਲਿਟੀ, ਮੋਰਲ ਹਾਈ ਕਰੈਕਟਰ, ਫਿਰ ਫਰੀ ਫਰੋਮ ਵਾਈਸਿਸ, ਫਿਰ ਸੈਲਫ ਕੰਟਰੋਲ ਲਾਈਫ ਅਤੇ ਅਟਰੈਕਟਿਵ ਲਵਲੀ ਸਵੀਟ ਬਿਹੇਵੀਅਰ। ਇਹ ਸੱਤ ਬੇਸਿਕ ਫੰਡਾਮੈਂਟਲਸ ਜ਼ਿੰਦਗੀ ਵਿੱਚ ਹਮੇਸ਼ਾ ਇਹਦੇ ਲਈ ਕੁਰਬਾਨੀ ਕਰਨੀ ਹੈ। ਫਿਰ ਮਨ ਦੀਆਂ ਚਾਰ ਸਮੱਸਿਆਵਾਂ ਅਸੀਂ ਸੁਣੀਆਂ ਸੀ, ਬੜਾ ਯਤਨ ਕੀਤਾ ਹੈ, ਮਨ ਦੀ ਮੈਲ ਉਤਰਦੀ ਨਹੀਂ, ਕਦੀ ਐਂਗਰ ਦੀ ਮੈਲ, ਕਦੀ ਹੇਟ ਦੀ ਮੈਲ, ਕ੍ਰੋਧ ਨਫ਼ਰਤ ਆਦਿਕ ਦੀ ਮੈਲ ਅੰਦਰੋਂ ਮੈਲਾ ਕਰ ਦਿੰਦੀ ਹੈ। ਦੂਸਰੀ ਸਮੱਸਿਆ ਸੀ ਕਿ ਇਹ ਮਨ ਚੁੱਪ ਨਹੀਂ ਕਰਦਾ, ਚੰਗੇ ਕੰਮਾਂ ਦੇ ਆਪੋਜਿਟ ਬੋਲੇਗਾ, ਬੁਰੇ ਕੰਮਾਂ ਦੇ ਫੇਵਰ ਵਿੱਚ ਬੋਲੇਗਾ। ਤੀਸਰਾ ਸੀ ਮਨ ਅੰਦਰ ਭੁੱਖਾ ਨੇ, ਇਹਦਾ ਫੋਕਸ ਉੱਧਰ ਰਹਿੰਦਾ ਜੋ ਨਹੀਂ ਮਿਲਿਆ, ਮੈਨੂੰ ਕਦੋਂ ਮਿਲੇਗਾ, ਕਿਉਂ ਨਹੀਂ ਮਿਲ ਰਿਹਾ, ਰੱਬ ਕਿਉਂ ਨਹੀਂ ਦੇ ਰਿਹਾ, ਜੋ ਇਹਦੇ ਕੋਲ ਹੈ ਉਹਦਾ ਆਨੰਦ ਨਹੀਂ ਮਾਣ ਰਿਹਾ, ਉਹਦਾ ਇੰਜੋਏ ਨਹੀਂ ਕਰ ਰਿਹਾ। ਹਰ ਮਨੁੱਖ ਨੂੰ ਬਹੁਤ ਕੁਛ ਦਿੱਤਾ ਹੋਇਆ ਰੱਬ ਨੇ ਇੰਜੋਏਮੈਂਟ ਵਾਸਤੇ, ਜੋ ਕੋਲ ਹੈ ਉਹਦੀ ਖੁਸ਼ੀ ਮਾਣਨ ਦੀ ਬਜਾਏ ਉਹਦੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਚੌਥੀ ਸਮੱਸਿਆ, ਕੋਈ ਵੀ ਗਿਆਨ, ਕੋਈ ਸਿਆਣਪ, ਕੋਈ ਟ੍ਰਿਕ, ਕਲੈਵਰਨੈਸ ਕੰਮ ਨਹੀਂ ਕਰ ਰਹੀ, ਅੰਦਰਲੇ ਜੀਵਨ ਨੂੰ ਸੰਵਾਰਨ ਵਾਸਤੇ ਇਹਦਾ ਗਿਆਨ ਕਿਸੇ ਕੰਮ ਨਹੀਂ ਆਇਆ। ਚਾਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ, ਇਹਨਾਂ ਸਮੱਸਿਆਵਾਂ ਦੇ ਬਾਵਜੂਦ ਵੀ ਅੰਦਰੋਂ ਜੀਵਨ ਸੁਖੀ ਕਿਵੇਂ ਰੱਖਣਾ ਹੈ, ਅੰਦਰ ਆਨੰਦ ਵਿੱਚ ਕਿਵੇਂ ਰਹਿਣਾ, ਉਹਦੇ ਲਈ ਸਿੱਖਿਆ ਸੀ ਹੁਕਮ ਰਜ਼ਾ ਹੀ ਚੱਲਣਾ ਨਾਨਕ ਲਿਖਿਆ ਨਾਲ। ਰੱਬ ਨੇ ਇੱਕ ਸਿਸਟਮ ਬਣਾ ਦਿੱਤਾ ਹੈ, ਲਾਅ ਆਫ ਕ੍ਰੀਏਸ਼ਨ, ਨੈਚੁਰਲ ਪ੍ਰੋਸੈਸ ਕਹਿ ਲਓ, ਉਹਨੂੰ ਹੁਕਮੀ ਦਾ ਹੁਕਮ ਕਹਿ ਲਓ, ਯੂਨੀਵਰਸਲ ਨੈਟਵਰਕ ਕਹਿ ਲਓ, ਉਹਨੇ ਇੱਕ ਸਿਸਟਮ ਬਣਾ ਦਿੱਤਾ ਹੈ, ਇੱਕ ਡਿਸਿਪਲਿਨ ਬਣਾ ਦਿੱਤਾ ਹੈ। ਪਸ਼ੂਆਂ ਦੇ ਵਾਸਤੇ ਅਲੱਗ ਡਿਸਿਪਲਿਨ ਹੈ, ਐਨੀਮਲਸ ਵਾਸਤੇ, ਵਰਡਸ ਦੇ ਵਾਸਤੇ, ਪੰਛੀਆਂ ਵਾਸਤੇ ਅਲੱਗ ਡਿਸਿਪਲਿਨ ਬਣਾਇਆ ਹੋਇਆ, ਹਿਊਮਨ ਵਾਸਤੇ ਅਲੱਗ ਡਿਸਿਪਲਿਨ ਹੈ। ਇੱਕ ਸੂਰ ਹੈ, ਪਿੱਗ, ਚਿੱਕੜ ਖਾਂਦਾ, ਉਹਨੂੰ ਚਿੱਕੜ ਦੇ ਨਾਲ ਹੀ ਖੁਸ਼ੀ ਹੋ ਜਾਂਦੀ ਹੈ, ਚਿੱਕੜ ਦੇ ਵਿੱਚ ਹੀ ਆਨੰਦ ਆ ਜਾਂਦਾ, ਉਹਦੇ ਲਈ ਰੱਬ ਨੇ ਸਿਸਟਮ ਹੀ ਐਸਾ ਬਣਾਇਆ। ਮਨੁੱਖ ਉਸੇ ਚਿੱਕੜ ਦੇ ਕੋਲ ਖੜ ਜਾਵੇ, ਉਹਨੂੰ ਬੋ ਆਏਗੀ, ਔਖਾ ਹੋਏਗਾ, ਕਹੇਗਾ ਦੇਖੋ ਕਿੱਥੇ ਖੜਾਇਆ ਮੈਨੂੰ। ਕੁਛ ਚੀਜ਼ਾਂ ਨੇ ਜਿਨ੍ਹਾਂ ਨੂੰ ਪੰਛੀ ਬੜਾ ਪਸੰਦ ਕਰਦੇ ਨੇ, ਪਸ਼ੂ ਨਹੀਂ। ਕੁਝ ਐਸਾ ਜਿਨ੍ਹਾਂ ਨੂੰ ਪਸ਼ੂ ਪਸੰਦ ਕਰਦੇ ਨੇ, ਪੰਛੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਆਪਣੀਆਂ ਵਾਰਾਂ ਅੰਦਰ ਇੱਕ ਐਗਜ਼ੈਂਪਲ ਦਿੱਤੀ ਹੈ। ਮੱਝ ਜਾਂ ਗਊ ਦੁੱਧ ਦਿੰਦੀ ਹੈ, ਉਹਦੇ ਅਸਤਨਾਂ ਦੇ ਕੋਲ ਚਿੱਚੜ ਚਿੰਬੜਿਆ ਹੁੰਦਾ, ਚਿੱਚੜ। ਮੱਝ ਜਾਂ ਗਊ ਦਾ ਬੱਚਾ ਜਾਂ ਕੱਟਾ, ਉਹਦਾ ਬੱਚਾ ਦੂਰ ਬੰਨਿਆ ਹੁੰਦਾ, 10-15 ਫੁੱਟ ਦੂਰ ਕਿੱਲੇ ਦੇ ਨਾਲ ਬੰਨਿਆ ਹੁੰਦਾ, ਗਲ ਵਿੱਚ ਰੱਸਾ ਪਾ ਕੇ, ਸੰਗਲ ਪਾ ਕੇ। ਹੁਣ ਉਸ ਬੱਚੇ ਦੇ ਅੰਦਰ ਜਾਂ ਉਸ ਕੱਟੇ ਦੇ ਅੰਦਰ, ਉਸ ਗਊ ਮੱਝ ਦੇ ਬੱਚੇ ਦੇ ਅੰਦਰ ਇੱਕ ਦੁੱਧ ਦੀ ਪਿਆਸ ਹੈ, ਔਰ ਦੁੱਧ ਪੀਣਾ ਚਾਹੁੰਦਾ, ਦੁੱਧ ਪੀ ਕੇ ਉਹਨੂੰ ਆਨੰਦ ਆਉਂਦਾ, ਉਹ ਚਾਹੁੰਦਾ ਮੈਨੂੰ ਕਦੋਂ ਕੋਈ ਲੈ ਕੇ ਜਾਵੇ। ਸੱਚ ਇਹ ਹੈ, ਜਦੋਂ ਉਹਦੇ ਅੰਦਰ ਪਿਆਸ ਬਣਦੀ ਹੈ, ਮੱਝ ਦੇ ਦੁੱਧ ਹੀ ਉਸ ਵੇਲੇ ਉਤਰਦਾ ਹੈ। ਇਹ ਸਿਸਟਮ ਹੈ ਰੱਬ ਦਾ, ਮਮਤਾ ਵਿੱਚ, ਪਿਆਰ ਵਿੱਚ ਆ ਕੇ ਹੀ ਦੁੱਧ ਪ੍ਰਗਟ ਹੁੰਦਾ ਹੈ। ਉੱਥੇ ਬਿਲਕੁਲ ਕੋਲ ਉਹ 10-12 ਫੁੱਟ ਬੈਠਾ ਹੈ, ਇਹ 10-12 ਮਿਲੀਮੀਟਰ ਬੈਠਾ ਹੈ ਚਿੱਚੜ। ਇਹ ਖੂਨ ਪੀਂਦਾ ਹੈ, ਮੱਝ ਗਊ ਦਾ ਲਹੂ ਚੂਸਦਾ, ਬਲੱਡ ਪੀਂਦਾ, ਇਹਦੀ ਆਪਣੀ ਖੁਰਾਕ ਹੈ। ਇਹ ਬਲੱਡ ਪੀ ਕੇ ਖੁਸ਼ ਹੋ ਜਾਂਦਾ ਹੈ, ਉਹ ਦੁੱਧ ਪੀ ਕੇ ਖੁਸ਼ ਹੋ ਜਾਂਦਾ ਹੈ, ਇਹਨੂੰ ਦੁੱਧ ਤਾਂ ਹੀ ਕੋਈ ਸਰੋਕਾਰ ਨਹੀਂ, ਉਹਨੂੰ ਖੂਨ ਤਾਂ ਹੀ ਕੋਈ ਸਰੋਕਾਰ ਨਹੀਂ। ਸਿਸਟਮ ਹੈ ਰੱਬ ਦਾ, ਅਲੱਗ ਅਲੱਗ ਬਣਾਇਆ ਹੋਇਆ। ਇਨਸਾਨ ਵਾਸਤੇ ਉਹਨੇ ਇੱਕ ਸਿਸਟਮ ਬਣਾਇਆ, ਉਹਦੀ ਸਮਝ ਉਤਨਾ ਚਿਰ ਨਹੀਂ ਆਏਗੀ ਜਿਤਨਾ ਚਿਰ ਗੁਰੂ ਦੇ ਕੋਲ ਆ ਕੇ ਇਹ ਸਿੱਖਣ ਦਾ ਯਤਨ ਨਹੀਂ ਕਰੇਗਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕੀਰਤਨ ਕਿਤਨਾ ਸੁਣਿਆ ਇਹ ਇੰਪੋਰਟੈਂਟ ਨਹੀਂ ਹੈ, ਕੀਰਤਨ ਵਿੱਚੋਂ ਸਿੱਖਿਆ ਕਿਤਨੀ ਸੁਣੀ ਹੈ, ਸਭ ਤੋਂ ਜ਼ਰੂਰੀ ਬਾਤ ਤਾਂ ਇਹ ਹੈ ਜਿਹੜੀ ਅੱਜ ਦੇ ਕੰਸੈਪਟ ਵਿੱਚ ਸਮਝ ਲੱਗੇਗੀ। ਜੇ ਮੈਂ ਇੱਥੇ ਬੈਠ ਕੇ ਇੱਕ ਘੰਟਾ ਕਥਾ ਕੀਤੀ ਹੈ, ਹੋ ਸਕਦਾ ਤੁਹਾਨੂੰ ਆਨੰਦ ਆ ਗਿਆ ਹੋਵੇ, ਤੁਸੀਂ ਬਹੁਤ ਸਾਰੇ ਉਸ ਵਿੱਚੋਂ ਸਿੱਖ ਗਏ ਹੋਵੋ। ਜੇ ਮੈਂ ਇੱਕ ਘੰਟਾ ਕਥਾ ਕਰਕੇ ਕੁਛ ਸਿੱਖ ਨਹੀਂ ਸਕਿਆ ਤਾਂ ਜੀਵਨ ਮੇਰਾ ਵੀ ਬਦਲੇਗਾ ਨਹੀਂ। ਜ਼ਿੰਦਗੀ ਬਦਲਣ ਵਾਸਤੇ, ਜੀਵਨ ਬਦਲਣ ਵਾਸਤੇ, ਵੇ ਆਫ ਥਿੰਕਿੰਗ, ਵੇ ਆਫ ਲਾਈਫ, ਵੇ ਆਫ ਬਿਹੇਵੀਅਰ, ਇਹ ਬਦਲਣ ਵਾਸਤੇ ਟੀਚਿੰਗਸ ਬਹੁਤ ਜ਼ਰੂਰੀ ਨੇ। ਇਸ ਲਈ ਗੁਰੂ ਅਤੇ ਸਿੱਖ ਦੇ ਵਿਚਕਾਰ ਜਿਹੜਾ ਰਿਸ਼ਤਾ ਹੈ ਨਾ, ਰਿਲੇਸ਼ਨਸ਼ਿਪ ਹੈ, ਇਹ ਟੀਚਿੰਗਸ 'ਤੇ ਖੜੀ ਹੈ, ਗੁਰੂ ਦੀ ਟੀਚਿੰਗਸ। ਆਸਾ ਜੀ ਦੀ ਵਾਰ ਦੀ ਪੰਕਤੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਬਾਣੀ ਵਿੱਚ ਸਿੱਖਿਆ ਹੈ, ਟੀਚਿੰਗਸ ਹੈ। ਸਕੂਲ ਦੇ ਵਿੱਚ ਕੌਣ ਕਿਸ ਤਰੀਕੇ ਨਾਲ ਬੈਠਾ ਹੈ, ਕਿਸ ਸਟੂਡੈਂਟ ਨੇ ਕਿਤਨਾ ਕੰਸਟੈਂਟ ਬੈਠਾ ਹੈ, ਬਾਤ ਇਹ ਨਹੀਂ ਹੈ। ਟੀਚਿੰਗਸ ਅੰਦਰ ਮੈਮਰੀ ਵਿੱਚ ਕਿਤਨੀਆਂ ਫੀਡ ਹੋ ਗਈਆਂ ਨੇ, ਬਾਤ ਇਹ ਹੈ। ਤਾਂ ਖੈਰ, ਅੱਜ ਅਸੀਂ ਸਿੱਖਣ ਦਾ ਯਤਨ ਕਰ ਰਹੇ ਹਾਂ, ਫਿਰ ਉਹ ਸਿਸਟਮ ਹੈ ਕੀ ਬਈ, ਕੀ ਉਹ ਸਮਝਿਆ ਜਾ ਸਕਦਾ ਹੈ, ਜੋ ਇਹਨਾਂ ਪੌੜੀਆਂ ਅੰਦਰ ਕਿਹਾ। ਪਹਿਲਾਂ ਆਪਾਂ ਉਸ ਦੇ ਦਰਸ਼ਨ ਕਰ ਲਈਏ। ਆਹ ਪੰਕਤੀਆਂ ਨੇ ਜਿਹੜੀਆਂ ਆਪ ਜੀ ਪੜ੍ਹਦੇ ਹੋ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿਤਨੇ ਵੀ ਸ਼ੇਪ ਦਿਖਾਈ ਦਿੰਦੇ ਨੇ, ਇਮੇਜ ਦਿਖਾਈ ਦਿੰਦੇ ਨੇ, ਆਕਾਰ ਦਿਖਾਈ ਦਿੰਦੇ ਨੇ, ਕਿਸੇ ਨਾ ਕਿਸੇ ਸਿਸਟਮ ਵਿੱਚ ਬਣ ਰਹੇ ਨੇ। ਫਾਰ ਐਗਜ਼ਾਮਪਲ, ਅਸੀਂ ਇਸ ਬਿਲਡਿੰਗ ਦੇ ਵਿੱਚ ਬੈਠੇ ਹਾਂ, ਇੱਕ ਸਿਸਟਮ ਸਮਝਣਾ। ਬਜ਼ੁਰਗਾਂ ਦੇ ਮਨ ਅੰਦਰ ਖਿਆਲ ਆਇਆ ਕਦੀ ਬਈ ਆਏ ਹਾਂ, ਧਰਮ ਵੀ ਨਿਭਦਾ ਰਹਿ ਜਾਵੇ। ਇਸ ਲਈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਜਾਣ। ਜਿਸ ਵੇਲੇ ਉਹਨਾਂ ਦੇ ਅੰਦਰ ਇਹ ਪਿਆਸ ਬਣੀ, ਇੱਕ ਸੋਚ ਬਣੀ, ਇਹ ਬਿਲਡਿੰਗ ਬਣਾਉਣ ਵਾਸਤੇ ਕਦੀ ਸੋਚਿਆ ਗਿਆ? ਹੋ ਸਕਦਾ ਉਹਨਾਂ ਜ਼ਮਾਨਿਆਂ ਵਿੱਚ ਛੋਟੀ ਜਿਹੀ ਬਿਲਡਿੰਗ ਬਣਾਈ ਹੋਵੇ। ਜਦੋਂ ਸੋਚਿਆ ਗਿਆ ਹੋਏਗਾ, ਫਿਰ ਪਲਾਨ ਬਣਿਆ ਹੋਏਗਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੱਥੋਂ ਲਿਆਵਾਂਗੇ, ਕਿਵੇਂ ਲਿਆਵਾਂਗੇ, ਕਦੀ ਸੋਚ ਕੇ ਦੇਖੋ। ਉਹਨਾਂ ਜ਼ਮਾਨਿਆਂ 'ਚ ਸ਼ਿਪ ਦੇ ਉੱਪਰ ਆਇਆ ਕਰਦੇ ਸੀ, ਕਿਤਨੇ ਸਤਿਕਾਰ ਸਹਿਤ, ਕਿਤਨਾ ਸੈਕਰੀਫਾਈਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣ ਵਾਸਤੇ ਉਹਨਾਂ ਬਜ਼ੁਰਗਾਂ ਨੇ ਸੋਚਿਆ ਹੋਏਗਾ। ਫਿਰ ਬਿਲਡਿੰਗ ਬਣਾਉਣ ਵੇਲੇ ਨਕਸ਼ਾ ਤਿਆਰ ਕੀਤਾ ਹੋਏਗਾ, ਨਕਸ਼ਾ ਪਾਸ ਕਰਾਇਆ ਹੋਏਗਾ, ਮਿਸਤਰੀ ਲੱਭੇ ਹੋਣਗੇ, ਮਟੀਰੀਅਲ ਲਿਆਂਦਾ ਹੋਏਗਾ, ਫੰਡ ਇਕੱਠਾ ਕੀਤਾ ਹੋਏਗਾ, ਸਭ ਕੁਛ ਹੋ ਗਿਆ, ਬਿਲਡਿੰਗ ਬਣ ਗਈ। ਬਣਾਉਣ ਵਾਲੇ, ਸੋਚਣ ਵਾਲੇ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ, ਸਮਾਂ ਚੱਲਦਾ ਗਿਆ। ਕਦੀ ਕਿਸ ਤਰ੍ਹਾਂ ਦੇ ਲੋਕ ਆਏ, ਕਦੀ ਕਿਸ ਤਰ੍ਹਾਂ ਦੇ ਪ੍ਰਬੰਧਕ ਆਏ, ਸਮਾਂ ਚੱਲਦਾ ਗਿਆ, ਚੱਲਦਾ ਗਿਆ। ਉਸ ਸਮੇਂ ਵਿੱਚ ਆਹ ਸਮਾਂ ਆ ਗਿਆ, ਆਪਾਂ ਆਏ। ਹੋ ਸਕਦਾ ਅੱਜ ਤੋਂ 2 ਮਹੀਨੇ ਪਹਿਲਾਂ ਕਦੀ ਸੋਚਿਆ ਹੀ ਨਾ ਹੋਵੇ ਕਿ ਕੀ 7 ਦਿਨ ਲਗਾਤਾਰ ਸੰਗਤ ਜੁੜ ਸਕਦੀ ਕਿ ਨਹੀਂ ਜੁੜ ਸਕਦੀ। ਮੈਂ ਜਿੱਥੇ ਜਿੱਥੇ ਵੀ ਇਹ ਪ੍ਰੋਗਰਾਮ ਕਰਕੇ ਦੇਖੇ, ਬਹੁਤ ਸਾਰੇ ਸੰਗਤਾਂ ਦੀ ਪੋਜ਼ਿਟਿਵ ਫੀਡਬੈਕ ਇਹ ਆਈ ਕਿ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਕਿ 7 ਦਿਨ ਇਤਨੀ ਸੰਗਤ ਜੁੜ ਸਕਦੀ ਹੈ। ਸੁੰਘੇ ਬੱਸੀ ਦੇ ਵਿੱਚ 17 ਦਿਨ ਦਾ ਪ੍ਰੋਗਰਾਮ ਕੀਤਾ ਗਿਆ, 10 ਦਿਨ ਸੁਖਮਨੀ ਸਾਹਿਬ ਦੇ ਉੱਪਰ ਅਤੇ 7 ਦਿਨ ਜਪਜੀ ਸਾਹਿਬ ਦੇ ਉੱਪਰ। 17 ਦਿਨ ਉੱਥੇ ਜੋ ਸੰਗਤ ਜੁੜੀ, ਬਾਪੂ ਜੀ ਉਸ ਵੇਲੇ ਉੱਥੇ ਸਨ, ਔਰ ਉਹ 17 ਦਿਨ ਇੱਕ ਰਿਕਾਰਡ ਸੀ ਕਿ ਕੁਆਲਾਲੰਪਰ ਵਰਗੇ ਸ਼ਹਿਰ ਵਿੱਚ ਜਿੱਥੇ ਇਤਨਾ ਜੈਮ ਲੱਗਦਾ ਹੈ, ਜਿੱਥੇ ਲੋਕਾਂ ਦੀ ਲਾਈਫ ਸਟਾਈਲ ਇਤਨਾ ਬਿਜ਼ੀ ਹੈ, ਲਾਈਫ ਸਟਾਈਲ ਇਤਨਾ ਫਾਸਟ ਹੈ ਕਿ 17 ਦਿਨ ਇਤਨੀ ਸੰਗਤ ਲਗਾਤਾਰ ਜੁੜੇਗੀ, ਔਰ ਉਹ ਇੱਕ ਹਿਸਟਰੀ ਬਣ ਗਈ। ਇਹ ਜੋ ਕੁਛ ਅੱਜ ਸਾਨੂੰ ਆਨੰਦ ਆ ਰਿਹਾ ਹੈ, ਕੱਲ੍ਹ ਸੁਣ ਕੇ, ਪਰਸੋਂ ਸੁਣ ਕੇ, ਅੱਜ ਸੁਣ ਕੇ ਜੋ ਆਨੰਦ ਆ ਰਿਹਾ, ਇਹਦਾ ਮਤਲਬ ਇਹ ਆਨੰਦ ਸਾਨੂੰ ਦੇਣ ਵਾਸਤੇ ਰੱਬ ਦਾ ਸਿਸਟਮ ਅੰਡਰ ਪ੍ਰੋਸੈਸਿੰਗ ਸੀ ਉਸ ਵੇਲੇ ਜਦ ਬਜ਼ੁਰਗ ਸੋਚਦੇ ਸੀ ਇੱਥੇ ਗੁਰਦੁਆਰਾ ਬਣਾਇਆ ਜਾਵੇ। ਆਪਾਂ ਦੇਖਦੇ ਹਾਂ ਕੰਪਿਊਟਰ ਦੇ ਕੁਛ ਸੋਫਟਵੇਅਰ ਬੜੇ ਹੈਵੀ ਹੁੰਦੇ ਨੇ, ਜਿਹੜੇ ਹੈਵੀ ਸੋਫਟਵੇਅਰ ਹੋਣ, ਰੈਮ ਘੱਟ ਹੋਵੇ, ਪ੍ਰੋਸੈਸਰ ਦੀ ਜਿਹੜੀ ਹੈ ਕੈਪੈਸਿਟੀ ਘੱਟ ਹੋਵੇ, ਹਾਰਡ ਡਿਸਕ ਦੀ ਕੈਪੈਸਿਟੀ ਘੱਟ ਹੋਵੇ, ਅਤੇ ਅਸੀਂ ਉਸਨੂੰ ਕਲਿੱਕ ਕਰਦੇ ਹਾਂ। ਕਲਿੱਕ ਕਰਨ ਤੋਂ ਬਾਅਦ ਬਹੁਤ ਚਿਰ ਉਹ ਪਲੀਜ਼ ਵੇਟ ਦੇਈ ਜਾਂਦਾ ਹੈ, ਹੈਵੀ ਸੋਫਟਵੇਅਰ ਪਲੀਜ਼ ਵੇਟ ਦੇਈ ਜਾਂਦਾ ਹੈ, ਜਿਤਨਾ ਚਿਰ ਉਹ ਡਿਸਪਲੇ ਨਹੀਂ ਹੋਏਗਾ ਪਤਾ ਨਹੀਂ ਲੱਗੇ। ਇਸੇ ਪ੍ਰਕਾਰ ਰੱਬ ਦਾ ਸਿਸਟਮ ਅੰਡਰ ਪ੍ਰੋਸੈਸ ਹੁੰਦਾ ਹੈ। ਆਹ ਤੁਸੀਂ ਸੋਧਰ ਸਾਹਿਬ ਦਾ ਪਾਠ ਕੀਤਾ ਹੈ, ਉਸ ਵਿੱਚ ਇੱਕ ਪੰਗਤੀ ਹੈ ਜਿਹੜੀ ਮੈਂ ਆਪ ਜੀ ਦਾ ਧਿਆਨ ਖਿੱਚਣਾ ਚਾਹਾਂਗਾ, ਔਰ ਟੈਨਸ਼ਨ ਨਾਲ ਸੰਬੰਧਿਤ ਹੈ। ਪੰਗਤੀ ਹੈ, ਕਾਹੇ ਰੇ ਮਨ ਚਿਤਵੈਂ, ਉੱਥੇ ਚਿਤਵੈਂ ਦੇ ਅਰਥ ਨੇ ਵਾਈ ਡੂ ਯੂ ਵਰੀ, ਕਿਉਂ ਚਿੰਤਾ ਕਰਦਾ ਹੈ ਤੂੰ, ਟੈਨਸ਼ਨ ਨਾ ਲੈ, ਫਿਰ ਕਰਾਂ ਕੀ? ਗੁਰੂ ਨਾਲ ਕਦੀ ਗੱਲਾਂ ਕਰਕੇ ਦੇਖਣੀਆਂ, ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਵਰੀ ਨਾ ਕਰ, ਟੈਨਸ਼ਨ ਨਾ ਕਰ, ਕਾਹੇ ਰੇ ਮਨ ਚਿਤਵੈ। ਸਤਿਗੁਰੂ ਕਰੀਏ ਕਿਉਂ ਨਾ, ਘਰ ਦੀਆਂ ਸਮੱਸਿਆਵਾਂ, ਕਾਰੋਬਾਰ ਦੀਆਂ ਸਮੱਸਿਆਵਾਂ, ਬੱਚਿਆਂ ਦੀਆਂ ਸਮੱਸਿਆਵਾਂ, ਇਹਨਾਂ ਸਮੱਸਿਆਵਾਂ ਵਿੱਚ ਘਿਰੇ ਹੋਏ ਟੈਨਸ਼ਨ ਹੀ ਟੈਨਸ਼ਨ ਹੋ ਜਾਂਦੀ ਹੈ, ਕਰੀਏ ਕੀ? ਗੁਰੂ ਕਹਿੰਦੇ ਐਫਰਟਸ ਕਰੋ। ਕਾਹੇ ਰੇ ਮਨ ਚਿਤਵੈ, ਉਦਮ ਇੱਥੇ ਚਿਤਵੈ ਕਹਿ ਕੇ ਰੁਕਣਾ ਹੈ, ਵਿਸ਼ਰਾਮ ਦੇਣਾ ਹੈ। ਮਨਾ ਟੈਨਸ਼ਨ ਨਾ ਲੈ, ਵਰੀ ਨਾ ਕਰ, ਉਦਮ ਕਰ। ਸਤਿਗੁਰੂ ਉਦਮ ਕਰਦਿਆਂ ਹੀ ਤਾਂ ਟੈਨਸ਼ਨ ਹੁੰਦੀ ਹੈ, ਐਫਰਟਸ ਕਰਦਿਆਂ ਹੀ ਚਿੰਤਾ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਸੁਣ, ਜਾਂ ਆਹਰ ਹਰ ਜੀਓ ਭਰਿਆ, ਜਿਹੜਾ ਕੰਮ ਤੂੰ ਕਰਨ ਚੱਲਿਆ ਨਾ, ਇਸੇ ਕੰਮ ਨੂੰ ਰੱਬ ਕਰ ਰਿਹਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸੌਖਾ ਸਮਝਣ ਵਾਲੀ ਐਗਜ਼ੈਂਪਲ ਦੱਸ ਦੇਵਾਂ, ਆਪਾਂ ਲੰਗਰ ਛਕਾਂਗੇ। ਉਹਨੂੰ ਲੰਗਰ ਤਕਰੀਬਨ ਤਿਆਰ ਹੋ ਚੁੱਕਿਆ ਹੋਏਗਾ ਜਾਂ ਤਿਆਰ ਹੋ ਰਿਹਾ ਹੋਏਗਾ, ਮਟੀਰੀਅਲ ਪਹੁੰਚ ਗਿਆ ਹੋਏਗਾ, ਇਹ ਪੱਕਾ ਹੀ ਹੈ। ਜਿਹੜਾ ਸਾਡੇ ਮੁੱਖ ਵਿੱਚ ਪੈਣਾ ਹੈ, ਧਰਮ ਦੀ ਦੁਨੀਆਂ 'ਚ ਮੰਨਿਆ ਕਿ ਦਾਣੇ ਦਾਣੇ ਉੱਪਰ ਨਾਮ ਲਿਖਿਆ ਹੋਇਆ ਹੈ, ਜਿਹੜੀ ਕਿਸਮਤ ਵਿੱਚ ਪੈਣਾ ਉਹੀ ਪੈਣਾ। ਦੇਖੋ ਪ੍ਰਸ਼ਾਦਾ ਵਰਤਾਉਣ ਵਾਲਾ ਟੋਕਰੀ 'ਚ ਪ੍ਰਸ਼ਾਦਾ ਪਾ ਕੇ ਤੁਰੇਗਾ, ਉਹਨੂੰ ਕੁਛ ਨਹੀਂ ਪਤਾ ਕਿਹੜਾ ਪ੍ਰਸ਼ਾਦਾ ਕਿਹਦੇ ਹੱਥਾਂ 'ਚ ਚਲੇ ਜਾਣਾ ਹੈ, ਕਿਹੜਾ ਪ੍ਰਸ਼ਾਦ ਪਿਆ ਹੈ, ਕਿਹੜਾ ਕੜਾ ਪ੍ਰਸ਼ਾਦ ਦਾ ਛਾਂਦਾ ਕਿਹਦੇ ਹੱਥ ਵਿੱਚ ਚਲੇ ਜਾਣਾ ਹੈ, ਵਰਤਾਉਣ ਵਾਲੇ ਨੂੰ ਵੀ ਨਹੀਂ ਪਤਾ ਇਹ ਕਿਸ ਵੇਲੇ ਕਣਕ ਬੀਜੀ ਗਈ ਹੋਏਗੀ, ਕਿਸ ਵੇਲੇ ਕਣਕ ਵੱਢੀ ਗਈ ਹੋਏਗੀ, ਕਿਸ ਵੇਲੇ ਚੀਨੀ ਸ਼ੂਗਰ ਬਣੀ ਹੋਏਗੀ, ਕਿਸ ਵੇਲੇ ਸਬਜ਼ੀ ਬੀਜੀ ਗਈ ਹੋਏਗੀ, ਸਾਨੂੰ ਕੁਛ ਨਹੀਂ ਪਤਾ। ਇਹ ਰੱਬ ਦਾ ਨੈੱਟਵਰਕ ਹੈ, ਚੱਲੀ ਜਾ ਰਿਹਾ, ਚੱਲੀ ਜਾ ਰਿਹਾ, ਉਹੀ ਤਾਂ ਸਿਸਟਮ ਹੈ। ਇਸ ਪੌੜੀ ਨੂੰ ਪੜ੍ਹ ਕੇ ਦੇਖਣਾ, ਇਹ ਆਕਾਰ ਉਹਦੇ ਸਿਸਟਮ ਵਿੱਚ ਬਣੇ ਨੇ। ਗੁਰੂ ਕਹਿੰਦੇ ਪੂਰਨ ਕੰਪਲੀਟ ਐਕਸਪਲੇਨੇਸ਼ਨ ਇਹਦੀ ਹੋ ਹੀ ਨਹੀਂ ਸਕਦੀ, ਹੁਕਮ ਨਾ ਕਹਿਆ ਜਾਈ। ਕੋਈ ਕਹੇ ਕਿ ਮੈਂ ਇਹਦੀ ਡੈਫੀਨੇਸ਼ਨ ਸੰਗਤਾਂ ਨੂੰ ਸਮਝਾ ਦਿੱਤੀ ਹੈ, ਕੰਪਲੀਟ ਸਮਝਾ ਦਿੱਤਾ, ਨਹੀਂ, ਨਾ ਇਹ ਕੰਪਲੀਟ ਐਕਸਪਲੇਨ ਹੋ ਸਕੇ ਅਤੇ ਨਾ ਹੀ ਇਹ ਸਮਝ ਆ ਸਕੇ। ਹੁਕਮ ਨਾ ਕਹਿਆ ਜਾਈ, ਜ਼ਿੰਦਗੀ ਵਿੱਚ ਸਮਝਦੇ ਰਹਿਣਾ, ਪਰੇ ਤੋਂ ਪਰੇ, ਹੋਰ ਤੋਂ ਹੋਰ ਇਹਦੀ ਸਮਝ ਆਉਂਦੀ ਜਾਏ। ਗੁਰੂ ਕਹਿੰਦੇ ਉਸੇ ਨੈੱਟਵਰਕ ਦੇ ਵਿੱਚ, ਉਸੇ ਸਿਸਟਮ ਦੇ ਵਿੱਚ ਇਹ ਜੀਵ ਪੈਦਾ ਹੁੰਦੇ ਨੇ। ਹੁਕਮੀ ਹੋਵਨ ਜੀਵ ਲਿਵਿੰਗ, ਜਿਤਨੇ ਵੀ ਇਹ ਜ਼ਿੰਦਗੀਆਂ ਨੇ ਪੈਦਾ ਹੁੰਦੀਆਂ ਨੇ। ਹੁਕਮ ਮਿਲੇ ਵਡਿਆਈ, ਕਿਸੇ ਨੂੰ ਵਡਿਆਈ ਮਿਲਦੀ ਹੈ, ਕਿਸੇ ਦੀ ਇਨਸਲਟ ਹੋ ਜਾਂਦੀ ਹੈ, ਬਦਨਾਮ ਹੋ ਜਾਂਦਾ ਹੈ, ਨਾਮ ਖਰਾਬ ਹੋ ਜਾਂਦਾ ਹੈ, ਰੱਬ ਦਾ ਸਿਸਟਮ ਹੈ। ਦੇਖੋ ਵਡਿਆਈ ਮਿਲਦੀ ਹੈ, ਉਹਦੇ ਪਿੱਛੇ ਸਿਸਟਮ ਕੀ ਹੈ? ਉਹਦੇ ਅੰਦਰ ਚੰਗੀਆਂ ਵਾਸ਼ਨਾਵਾਂ ਹੋਣਗੀਆਂ, ਡਿਜ਼ਾਇਰਸ, ਇੱਛਾਵਾਂ ਚੰਗੀਆਂ ਹੋਣਗੀਆਂ। ਜਿਹਦੀਆਂ ਇੱਛਾਵਾਂ ਚੰਗੀਆਂ ਹੋਣਗੀਆਂ, ਉਹਦੇ ਪਲਾਨ ਚੰਗੇ ਹੋਣਗੇ। ਜਿਹਦਾ ਪਲਾਨ ਚੰਗਾ ਹੋਏਗਾ, ਉਹਦੀ ਵਰਕਿੰਗ, ਉਹਦਾ ਵੇ ਆਫ ਲਿਵਿੰਗ, ਉਹਦੇ ਅੰਦਰ ਥੋਟ ਚੰਗੀ ਹੋਏਗੀ, ਅਤੇ ਚੰਗੀ ਥੋਟ ਵਾਲੇ ਨੂੰ ਹਮੇਸ਼ਾ ਦੁਨੀਆਂ 'ਤੇ ਵਡਿਆਈ ਮਿਲੇਗੀ। ਬਾਰਾਂ ਮਹਾਂ ਦੇ ਪੰਗਤੀ ਹੈ, ਚੰਗੇ ਮਾਰਗ ਚੱਲਦਿਆਂ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਦੇ ਮਾਰਗ 'ਤੇ ਤੁਰਨ ਵਾਲੇ ਦੀ ਦੁਨੀਆਂ ਵਡਿਆਈ ਕਰੇਗੀ। ਅਤੇ ਜਦੋਂ ਅੰਦਰ ਬੁਰੇ ਖਿਆਲ ਹੋਣਗੇ, ਬੁਰੀ ਥੋਟ ਹੋਏਗੀ, ਬੁਰੀ ਪਲਾਨ ਹੋਏਗੀ, ਬੁਰੇ ਕਰਮ ਹੋਣਗੇ, ਜਿਸ ਦਿਨ ਪਕੜਿਆ ਗਿਆ ਉਸ ਦਿਨ ਬਦਨਾਮ ਹੋਏਗਾ। ਇਹ ਕਿਸੇ ਸਿਸਟਮ ਵਿੱਚ ਮਿਲ ਰਹੀ, ਇਹ ਗੱਲ ਵੱਖਰੀ ਹੈ। ਸਾਨੂੰ ਅੱਜ ਪਤਾ ਲੱਗਦਾ ਸੀ, ਚਰਚਾ ਕਰਦੇ ਹਾਂ, ਬਈ ਉਹ ਮੇਰਾ ਗੁਆਂਢੀ ਸੀ, ਪਤਾ ਹੀ ਨਹੀਂ ਸੀ, ਉਹ ਤਾਂ ਇਤਨਾ ਆਹ ਕੰਮ ਫੜਿਆ ਗਿਆ। ਇਹ ਅੱਜ ਤੋਂ ਨਹੀਂ ਹੋਇਆ, ਬਹੁਤ ਪਿੱਛੇ ਤੋਂ ਹੋਇਆ। ਹੋ ਸਕਦਾ ਸਕੂਲ ਟਾਈਮ ਵੇਲੇ ਬੁਰੇ ਕਲਾਸ ਫੈਲੋਜ਼ ਨਾਲ ਉਹਦਾ ਸੰਬੰਧ ਬਣਿਆ ਹੋਵੇ, ਉੱਥੋਂ ਨਸ਼ਾ ਚੰਗਾ ਲੱਗਿਆ ਹੋਵੇ, ਵੱਡਾ ਹੋ ਕੇ ਨਸ਼ੇ ਦੀ ਸਮਗਲਿੰਗ ਕਰਨ ਲੱਗ ਗਿਆ। ਪਤਾ ਤਾਂ ਤਦ ਲੱਗਿਆ ਜਦ ਫੜਿਆ ਗਿਆ, ਪ੍ਰੋਸੈਸ ਤਾਂ ਬਹੁਤ ਪਿੱਛੇ ਤੋਂ ਚੱਲਦਾ ਆ ਰਿਹਾ ਸੀ। ਇਸੇ ਪ੍ਰਕਾਰ ਜੇ ਕੋਈ ਧਰਮ ਦੇ ਵਿੱਚ ਗੁਰਬਾਣੀ ਦੇ ਮਾਮਲੇ 'ਤੇ, ਕਥਾ ਕੀਰਤਨ ਦੇ ਮਾਮਲੇ 'ਤੇ ਕੋਈ ਬਖਸ਼ਿਸ਼ ਵਾਲੀ ਰੂਹ ਮਿਲਦੀ ਹੈ, ਉਹ ਵੀ ਅੱਜ ਤੋਂ ਹੀ ਨਹੀਂ। ਕੋਈ ਫੇਮਸ ਹੁੰਦਾ ਅਤੇ ਤੁਰੰਤ ਨਹੀਂ, ਉਹ ਸੈਕਰੀਫਾਈਸ ਕਰਦਾ ਹੈ, ਉਹਦੇ ਪਿੱਛੇ ਵੀ ਬਹੁਤ ਪ੍ਰੋਸੈਸ ਉਹ ਚੱਲਦਾ ਹੈ। ਜਿਸ ਨੂੰ ਗੁਰਬਾਣੀ ਨੇ ਕਿਹਾ ਹੈ, ਧੰਨ ਜਣੇਂਦੀ ਮਾਓ ਆਏ ਸਫਲ ਸੇ, ਜਿਹੜੇ ਇਸ ਜ਼ਿੰਦਗੀ ਇਸ ਸੰਸਾਰ ਅੰਦਰ ਜੀਵਨ ਸਫਲ ਕਰ ਗਏ ਨੇ। ਗੁਰਬਾਣੀ ਕਹਿੰਦੀ ਉਹਨਾਂ ਦੀ ਮਾਂ ਧੰਨ ਹੈ, ਇਹਦਾ ਮਤਲਬ ਮਾਂ ਦੀ ਸੋਚ, ਮਾਂ ਦੇ ਖਿਆਲ, ਮਾਂ ਨੇ ਪਰਵਰਿਸ਼ ਕੀਤੀ ਔਰ ਬਚਪਨ ਤੋਂ ਉਹਨੂੰ ਬਾਣੀ ਸਿਖਾਈ। ਮੈਂ ਸ਼ਬਦ ਆਸਰੇ ਅਤੇ ਤੁਹਾਡੀ ਚਰਨ ਤੂੜੀ ਆਸਰੇ ਦੁਨੀਆ ਘੁੰਮ ਕੇ ਦੇਖ ਲਈ। ਇੱਕ ਚੀਜ਼ ਦੇਖੀ ਹੈ, ਦੋ ਤਰ੍ਹਾਂ ਦੀਆਂ ਮਾਵਾਂ ਨੇ। ਇੱਕ ਮਾਂ ਸੋਚਦੀ ਹੈ ਦੁੱਧ ਵੀ ਚੁੰਘਾ ਲਈਏ, ਬੱਚੇ ਨੂੰ ਦੁੱਧ ਵੀ ਪਿਲਾਉਣਾ ਅਤੇ ਆਹ ਫਿਲਮ ਆ ਰਹੀ ਹੈ ਮੂਵੀ ਵੀ ਦੇਖ ਲੈਂਦੇ ਹਾਂ। ਸੋਚ ਹੈ, ਮਾਂ ਦੀ ਆਪਣੀ ਸੋਚ ਹੈ। ਇੱਕ ਮਾਂ ਸੋਚਦੀ ਹੈ ਆਹੀ ਤਾਂ ਸਮਾਂ ਬੱਚੇ ਦੇ ਅੰਦਰ ਸੰਸਕਾਰ ਬੀਜਣ ਦਾ। ਮੈਂ ਜਿਤਨਾ ਚਿਰ ਬੱਚਾ ਦੁੱਧ ਚੁੰਘਦਾ ਏ ਉਤਨਾ ਚਿਰ ਮੈਂ ਗੁਰਬਾਣੀ ਦੀ ਵੀਡੀਓ ਸੀ ਡੀ ਲਾ ਲਾਂ। ਹੁਣ ਨੋਟ ਕਰਿਓ, ਇੱਥੇ ਇਹ ਪ੍ਰੋਸੈਸ ਚੱਲ ਰਿਹਾ ਉਹਦੀ ਜ਼ਿੰਦਗੀ ਨੂੰ ਉੱਚਾ ਚੁੱਕਣ ਵਾਸਤੇ, ਉਹਦੀ ਜ਼ਿੰਦਗੀ ਨੂੰ ਨੀਵਾਂ ਕਰਨ ਵਾਸਤੇ, ਉਹਦੀ ਜ਼ਿੰਦਗੀ 'ਚ ਵਡਿਆਈ ਪੈਦਾ ਕਰਨ ਵਾਸਤੇ, ਉਹਦੀ ਜ਼ਿੰਦਗੀ ਵਿੱਚ ਲਾਹਨਤ ਪੈਦਾ ਕਰਨ ਵਾਸਤੇ। ਇਸੇ ਲਈ ਦੋ ਚੀਜ਼ਾਂ ਨੋਟ ਕਰਿਓ, ਜਦੋਂ ਕੋਈ ਚੰਗਾ ਕੰਮ ਹੁੰਦਾ ਏ ਕਹਿੰਦੇ ਨੇ ਸ਼ਾਬਾਸ਼ੇ ਇਹਨੂੰ ਜਨਮ ਦੇਣ ਵਾਲਿਆਂ ਦੇ, ਅਤੇ ਜਦੋਂ ਮਾੜਾ ਕੰਮ ਹੁੰਦਾ ਏ ਉੱਥੇ ਵੀ ਫਿੱਟੇ ਮੂੰਹ ਮਾਂ ਨੂੰ ਕਿਹਾ, ਪੜ੍ਹ ਕੇ ਦੇਖਣਾ ਗੁਰਬਾਣੀ, ਜਿਨ ਹਰ ਹਿਰਦੈ ਨਾਮ ਨਾ ਵਸਿਓ। ਤਿੰਨ ਮਾਂ ਤੇ ਕੀਜੈ ਹਰ ਬਾਂਝਾ, ਜਿਹਦੇ ਹਿਰਦੇ ਵਿੱਚ ਨਾਮ ਨਹੀਂ, ਹੇ ਵਾਹਿਗੁਰੂ, ਉਹ ਮਾਂ ਦੇ ਕੁੱਖ 'ਚੋਂ ਜਨਮ ਹੀ ਕਿਉਂ ਹੋਇਆ ਬੱਚੇ ਦਾ। ਇੱਥੇ ਗੱਲ ਮਾਂ ਨੂੰ ਲਾਹਨਤ ਦੀ ਨਹੀਂ, ਮਨੁੱਖ ਦੀ ਆਤਮਾ ਨੂੰ ਜਗਾਉਣ ਤੋਂ। ਖੈਰ, ਐਸਾ ਕੋਈ ਸਿਸਟਮ ਹੈ, ਇਹਨੂੰ ਜ਼ਿੰਦਗੀ 'ਚ ਸਮਝਦੇ ਰਹਿਣਾ। ਜੀਵ ਬਣਦੇ ਨੇ, ਵਡਿਆਈ ਮਿਲਦੀ। ਕੋਈ ਉੱਤਮ ਕਹਾਉਂਦੇ ਨੇ, ਕੋਈ ਨੀਵੇਂ ਕਹਾਉਂਦੇ ਨੇ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ। ਇਸੇ ਸਿਸਟਮ ਦੇ ਨਾਲ ਹੀ ਦੁੱਖ ਸੁੱਖ ਮਿਲੀ ਜਾਂਦੇ ਨੇ। ਅਗਲੀਆਂ ਪੰਕਤੀਆਂ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕੁਝ ਉਹ ਨੇ ਜਿਹੜੇ ਬਖਸ਼ਿਸ਼ ਲੈ ਗਏ ਨੇ, ਖਿਆਲ ਕਰਿਓ, ਕੁਝ ਉਹ ਨੇ ਜਿਹੜੇ ਭਟਕਦੇ ਫਿਰ ਰਹੇ ਨੇ। ਇੱਕ ਉਦਾਹਰਨ ਦੇ ਦਿਆਂ, ਇੱਕ ਐਸੇ ਗੁਰਸਿੱਖ ਨੇ ਜਿਹੜੇ ਕਹਿੰਦੇ ਨੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣਾ ਹੈ, ਇਸ ਜੱਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚਾ ਮੇਰੀਆਂ ਨਜ਼ਰਾਂ 'ਚ ਕੋਈ ਨਹੀਂ। ਇੱਕ ਉਹ ਹੈ ਜਿਹੜਾ ਬੰਦਿਆਂ ਤੋਂ ਉਮੀਦਾਂ ਰੱਖਦਾ ਹੈ, ਕਦੀ ਕਿਸੇ ਕੋਲ ਚਲਿਆ ਗਿਆ, ਕਦੀ ਕਿਸੇ ਕੋਲ ਚਲਿਆ ਗਿਆ, ਉਹਦੇ ਅੰਦਰ ਭਟਕਣਾ ਹੈ। ਇੱਥੇ ਹੁਣ ਫੇਥ ਦੀ ਘਾਟ ਹੈ, ਟਰੱਸਟ ਬਲੀਵ ਦੀ ਘਾਟ ਹੈ, ਭਰੋਸੇ ਦੀ ਘਾਟ ਹੈ। ਇੱਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੰਦਿਆਂ ਨੂੰ ਦੇਖਿਆ ਹੈ, ਇੱਕ ਨੇ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਿਆ ਹੈ। ਉਹਨੇ ਬੰਦਿਆਂ ਨਾਲ ਗੱਲਾਂ ਕੀਤੀਆਂ ਨੇ, ਬੰਦਿਆਂ ਨੂੰ ਬੁੱਝਿਆ ਹੈ, ਉਹਨੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁੱਝਿਆ। ਜਿਹਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੈ, ਖਿਆਲ ਕਰਿਓ, ਉਹਦੇ ਕੋਲ ਗਿਆਨ ਜ਼ਿਆਦਾ ਹੋਏਗਾ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਗਿਆਨ ਦੇ ਖਜ਼ਾਨੇ ਨੇ। ਮੈਂ ਇੱਕ ਬਾਤ ਕਹਿਣੀ ਚਾਹਾਂਗਾ, ਜਿਹੜੇ ਸਬਜੈਕਟ, ਜਿਹੜੇ ਕੰਸੈਪਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਹਿਊਮੈਨਿਟੀ ਦੇ ਜਾਂ ਹਿਊਮਨਿਜ਼ਮ ਦੇ ਹੈ, ਐਸੇ ਕੰਸੈਪਟ ਕਿਸੇ ਵੀ ਗ੍ਰੰਥ ਦੇ ਅੰਦਰ, ਕਿਸੇ ਵੀ ਪੁਸਤਕ ਦੇ ਅੰਦਰ ਤੁਹਾਨੂੰ ਨਹੀਂ ਮਿਲ ਸਕਦੇ। ਇਹ ਬਾਤ ਮੈਂ ਨਹੀਂ ਕਹਿ ਰਿਹਾ, ਅਮੈਰੀਕਾ ਦੀ ਇੱਕ ਫਿਲੋਸਫਰ ਲੇਡੀ ਐਸ ਪਰਲ ਬਕ, ਉਸਨੇ 35 ਸਾਲ ਦੀ ਉਮਰ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਟ੍ਰਾਂਸਲੇਸ਼ਨ ਪੜ੍ਹੀ। ਕੇਵਲ ਪੜ੍ਹੀ ਨਹੀਂ, ਰਿਸਰਚ ਕੀਤੀ। ਇਹ ਨੋਟ ਕਰਿਓ, ਪੜ੍ਹਨਾ ਰਿਸਰਚ ਕਰਨਾ ਫਰਕ ਹੈ। ਤੁਸੀਂ ਦੇਖਿਆ ਹੋਏਗਾ, ਨਿਊਜ਼ ਪੇਪਰ ਹਰ ਕੋਈ ਪੜ੍ਹਦਾ ਹੈ। ਕੁਛ ਐਸੇ ਨੇ ਜਿਹੜੇ ਨਿਊਜ਼ ਪੇਪਰ ਪੜ੍ਹਦੇ ਆ ਪੈਨ ਲੈਂਦੇ ਨੇ, ਅੰਡਰਲਾਈਨ ਕਰ ਲੈਂਦੇ ਨੇ। ਕੁਝ ਐਸੇ ਨੇ ਜਿਹੜੇ ਨਿਊਜ਼ ਪੇਪਰ 'ਚੋਂ ਕਟਿੰਗ ਰੱਖ ਲੈਂਦੇ ਨੇ, ਫਾਈਲਿੰਗ ਕਰਦੇ ਨੇ। ਕੁਛ ਐਸੇ ਨੇ ਜਿਹੜੇ ਨਿਊਜ਼ ਪੇਪਰ ਦੀ ਕਟਿੰਗ ਨੂੰ ਕੇਵਲ ਫਾਈਲਿੰਗ ਨਹੀਂ, ਉਹਨੂੰ ਲੈਮੀਨੇਟ ਵੀ ਕਰਵਾ ਕੇ ਰੱਖਦੇ ਨੇ। ਫਰਕ ਹੈ, ਇੱਕ ਨੇ ਪੜ੍ਹਿਆ ਛੱਡ ਦਿੱਤਾ ਹੈ, ਪੜ੍ਹਨਾ ਵੀ ਵੱਖਰਾ ਵੱਖਰਾ ਹੈ। ਇੱਕ ਪੜ੍ਹਦਾ ਹੈ ਹੈਡਲਾਈਨਸ, ਪੜ੍ਹਦਾ ਹੈ ਦੇਖਦਾ ਅੱਜ ਨਿਊਜ਼ ਹੈਡਲਾਈਨਸ ਕਿਹੜੀਆਂ ਨੇ। ਦੂਸਰਾ ਨਿਊਜ਼ ਪੇਪਰ ਚੁੱਕਦਾ ਹੈ, ਸਿੱਧਾ ਜਾਂਦਾ ਹੈ ਅੱਜ ਮੂਵੀ ਕਿਹੜੀ ਕਿਹੜੀ ਹੈ, ਉਹ ਮੂਵੀ ਦਾ ਅੰਕ ਦੇਖਦਾ ਹੈ, ਫਿਲਮੀ ਅੰਕ ਦੇਖਦਾ ਹੈ, ਫਿਲਮੀ ਪੇਜ ਦੇਖਦਾ ਹੈ। ਦੂਸਰਾ ਹੈ ਉਹ ਕੇਵਲ ਗੇਮਾਂ ਦੇਖਦਾ ਹੈ, ਮੈਚ ਕਿੱਥੇ ਹੋਇਆ ਹੈ, ਕਿੱਥੇ ਮੈਚ ਜਿੱਤਿਆ ਗਿਆ, ਕੱਲ੍ਹ ਮੈਚ ਦਾ ਕੀ ਬਣਿਆ। ਆਪਣੀ ਆਪਣੀ ਰੁਚੀ ਹੈ, ਅੰਦਰ ਆਪਣਾ ਆਪਣਾ ਇੰਟਰਸਟ ਹੈ। ਜਿਹਦਾ ਇੰਟਰਸਟ ਪਾਵਨ ਗੁਰਬਾਣੀ ਦੇ ਸਬਜੈਕਟ ਅਤੇ ਅਰਥਾਂ 'ਤੇ ਖੜ੍ਹਾ ਹੈ, ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਭਰੋਸਾ ਹੋਵੇਗਾ, ਇਹ ਪੱਕਾ ਹੀ ਹੈ। ਜੇ ਗੁਰੂ 'ਤੇ ਭਰੋਸਾ ਬਣ ਗਿਆ, ਗੁਰਬਾਣੀ ਨਾਲ ਸਾਂਝ ਪੈ ਗਈ, ਕੁਛ ਚੀਜ਼ਾਂ ਆਪਣੇ ਆਪ ਮਿਲਣਗੀਆਂ। ਗੁਰੂ ਨਾਲ ਸਾਂਝ ਪੈਣ 'ਤੇ ਪਹਿਲੀ ਬਾਤ ਗੁਰਬਾਣੀ ਮਿਲੇਗੀ, ਜਪੋ ਸਤਨਾਮ। ਤਿੰਨ ਸ਼ਬਦ ਨੇ, ਬੜੇ ਕੀਮਤੀ ਨੇ। ਜੇ ਗੁਰੂ ਨਾਲ ਪਿਆਰ ਹੈ, ਉਹਨਾਂ ਤਿੰਨ ਸ਼ਬਦਾਂ ਨਾਲ ਪਿਆਰ ਪਾ ਲਿਓ। ਗੁਰੂ ਨਾਲ ਪਿਆਰ ਹੈ, ਗੁਰਬਾਣੀ ਨਾਲ ਪਿਆਰ ਪਾਉਣਾ ਪਵੇਗਾ, ਕਿਉਂਕਿ ਗੁਰੂ ਦਾ ਸੰਬੰਧ ਗੁਰਬਾਣੀ ਰਾਹੀਂ ਹੀ ਸਿੱਖ ਨਾਲ ਜੁੜਦਾ ਹੈ। ਦੂਸਰਾ ਸ਼ਬਦ ਹੈ ਗੁਰਮਤ। ਜੇ ਗੁਰਬਾਣੀ ਨਾਲ ਪਿਆਰ ਹੈ ਤੇ ਗੁਰਮਤ ਨਾਲ ਪਿਆਰ ਪਾ ਲਿਓ ਪਿਆਰਿਓ, ਗੁਰਬਾਣੀ ਦਾ ਅਸਰ ਹੋਏਗਾ ਤੇ ਗੁਰਮਤ ਬਣ ਕੇ ਅਸਰ ਹੋਏਗਾ। ਤੀਸਰਾ ਸ਼ਬਦ ਹੈ ਗੁਰਸਿੱਖੀ। ਤਿੰਨੇ ਸ਼ਬਦ ਉਹ ਨੇ ਜਿਹੜੇ ਗੁਰੂ ਨਾਲ ਜੁੜਦੇ ਨੇ। ਗੁਰੂ ਨਾਲ ਪਿਆਰ ਹੈ ਗੁਰਬਾਣੀ ਨਾਲ ਪਿਆਰ, ਗੁਰੂ ਨਾਲ ਪਿਆਰ ਹੈ ਗੁਰਮਤ ਨਾਲ ਪਿਆਰ, ਗੁਰੂ ਨਾਲ ਪਿਆਰ ਹੈ ਗੁਰਸਿੱਖੀ ਨਾਲ ਪਿਆਰ। ਸੱਚ ਇਹ ਹੈ ਗੁਰੂ ਨਾਲ ਪਿਆਰ ਪਾਉਂਦਿਆਂ ਗੁਰੂ ਗੁਰਬਾਣੀ ਦਿੰਦੇ ਨੇ, ਗੁਰਬਾਣੀ ਦੇ ਪਿਆਰ ਵਿੱਚੋਂ ਗੁਰਮਤ ਮਿਲਦੀ ਹੈ, ਗੁਰਮਤ ਦੇ ਪਿਆਰ ਵਿੱਚੋਂ ਗੁਰਸਿੱਖੀ ਮਿਲਦੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਵਿਸਥਾਰ ਸਹਿਤ ਵਿਚਾਰਨ ਦਾ ਯਤਨ ਕਰਾਂਗੇ। ਤੋ ਖੈਰ, ਉਸ ਸਿਸਟਮ ਦੇ ਵਿੱਚ ਜਦੋਂ ਕਿਸੇ ਮਾਂ ਨੇ ਗੁਰਬਾਣੀ ਨਾਲ ਜੋੜ ਦਿੱਤਾ, ਵੱਡਾ ਹੋਇਆ ਗੁਰਬਾਣੀ ਦੇ ਵਿਚਾਰ ਵਿੱਚੋਂ ਗੁਰਮਤ ਨਾਲ ਜੁੜ ਗਿਆ, ਜ਼ਿੰਦਗੀ ਵਿੱਚ ਉਤਰਾਅ ਚੜਾਅ ਦੇਖੇ, ਸੱਜਾ ਖੱਬਾ ਦੇਖਿਆ, ਜ਼ਿੰਦਗੀ ਵਿੱਚ ਦੁੱਖ ਵੀ ਆਏ, ਸੁੱਖ ਵੀ ਆਏ, ਵਡਿਆਈ ਵੀ ਆਈ, ਨਿੰਦਾ ਵੀ ਆਈ, ਬਹੁਤ ਕੁਛ ਹੋਇਆ, ਉਸ ਦੇ ਵਿੱਚੋਂ ਗੁਰਮਤ ਚੰਗੀ ਲੱਗੀ, ਉਸ ਗੁਰਮਤ ਦੇ ਵਿੱਚੋਂ ਗੁਰਸਿੱਖੀ ਜਿਉਂ ਕੇ ਦੇਖੀ, ਗੁਰਸਿੱਖੀ ਜਿਉਂ ਕੇ ਦੇਖੀ ਅਤੇ ਬਖਸ਼ਿਸ਼ ਮਿਲ ਗਈ। ਜਪ ਸਤਨਾਮ ਪ੍ਰੋਸੈਸ ਹੈ, ਇੱਕ ਹੁਕਮ ਹੈ, ਸਿਸਟਮ ਹੈ। ਗੁਰਬਾਣੀ ਨਾਲ ਪਿਆਰ ਨਹੀਂ ਬਣਿਆ, ਗੁਰਮਤ ਨਾਲ ਪਿਆਰ ਨਾ ਬਣਿਆ, ਗੁਰਸਿੱਖੀ ਨਾਲ ਪਿਆਰ ਨਾ ਬਣਿਆ, ਗੁਰਬਾਣੀ ਜਿਉਂ ਕੇ ਨਾ ਦੇਖੀ, ਗੁਰਮਤ ਧਾਰਨ ਨਾ ਕੀਤੀ, ਗੁਰਸਿੱਖੀ ਜਿਉਂ ਕੇ ਨਾ ਦੇਖੀ, ਭਟਕਣਾ ਵਿੱਚ ਪੈ ਗਿਆ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਕੁਝ ਵਿਚਾਰੇ ਭਟਕਦੇ ਨੇ ਅਤੇ ਕੁਝ ਬਖਸ਼ਿਸ਼ ਵਾਲਾ ਜੀਵਨ ਜਿਉਂਦੇ ਨੇ। ਸਿਸਟਮ ਹੈ। ਜੇ ਇੱਕ ਮਾਂ ਚਾਹੁੰਦੀ ਹੈ ਮੈਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਦੇਵਾਂ, ਇੱਕ ਸਿੱਖ ਵੀਰ ਚਾਹੁੰਦਾ ਮੈਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਦੇਵਾਂ, ਇਸ ਸਿਸਟਮ ਨੂੰ ਜ਼ਰੂਰ ਸਮਝ ਲਵੇ। ਇੱਕ ਛੋਟਾ ਜਿਹਾ ਸਿਸਟਮ ਹੋਰ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ। ਜਦੋਂ ਘਰਾਂ ਦੇ ਵਿੱਚ ਇੱਕ ਇਨਫੀਰੀਅਰਟੀ ਕੰਪਲੈਕਸ ਆ ਜਾਂਦਾ ਹੈ, ਮੈਂ ਬੇਨਤੀ ਕਰਾਂ, ਭਾਸ਼ਾਵਾਂ ਸਿੱਖਣੀਆਂ, ਲੈਂਗੁਏਜ ਸਿੱਖਣੀ ਸਾਡੀ ਜ਼ਰੂਰਤ ਹੈ, ਨੈਸੈਸਿਟੀ ਹੈ। ਮੈਂ ਤਾਂ ਕਹਾਂਗਾ ਇਕੱਲੀ ਇੰਗਲਿਸ਼ ਵੀ ਨਹੀਂ, ਅੱਜ ਜੈਪਨੀ ਵੀ ਸਿੱਖਣੀ ਪਵੇਗੀ, ਫਰੈਂਚ ਵੀ ਸਿੱਖਣੀ ਪਵੇਗੀ, ਸਪੈਨਿਸ਼ ਵੀ ਸਿੱਖਣੀ ਪਵੇਗੀ। ਜਦੋਂ ਸਾਡੇ MBA ਕਹਿ ਦਿੰਦੇ ਨੇ, ਤੁਹਾਡੇ ਸ਼ਾਇਦ ਡਿਗਰੀ ਦਾ ਨਾਮ ਕੁਛ ਇੱਧਰ ਉੱਧਰ ਹੋਵੇ, ਆਫਟਰ MBA ਕਰਨ ਤੋਂ ਬਾਅਦ ਬਿਜ਼ਨਸ ਲਾਈਨ ਵਿੱਚ ਨਿਕਲਦਾ ਹੈ ਅਤੇ ਦੇਖਦਾ ਮੈਨੂੰ ਇਹਨਾਂ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ, ਅਤੇ ਫਿਰ ਉਹ ਸਿੱਖਦਾ ਸਪੈਨਿਸ਼ ਸਪੀਕਿੰਗ ਕੋਰਸ ਕਰਦਾ ਹੈ, ਜੈਪਨੀ ਸਪੀਕਿੰਗ ਕੋਰਸ ਕਰਦਾ ਹੈ, ਸਿੱਖਦਾ ਹੈ। ਭਾਸ਼ਾਵਾਂ ਸਿੱਖਣੀਆਂ ਨੇ ਪਰ ਆਪਣੀ ਭਾਸ਼ਾ ਨਹੀਂ ਛੱਡਣੀ, ਇਹ ਗੱਲ ਖਿਆਲ ਕਰਿਓ। ਜਿੱਥੇ ਜ਼ਰੂਰਤ ਹੈ ਇੰਗਲਿਸ਼ ਵਿੱਚ ਬਾਤ ਕੀਤੀ ਜਾਵੇ, ਜਿੱਥੇ ਜ਼ਰੂਰਤ ਹੈ ਜੈਪਨੀ ਵਿੱਚ ਬਾਤ ਕੀਤੀ ਜਾਵੇ, ਜਿੱਥੇ ਜ਼ਰੂਰਤ ਹੈ ਫਰੈਂਚ ਵਿੱਚ ਬਾਤ ਕੀਤੀ ਜਾਵੇ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਪੰਜਾਬੀ ਸਮਝ ਜਾਣ, ਤੁਹਾਡੇ ਬੱਚੇ ਪੰਜਾਬੀ ਬੋਲਣ ਲੱਗ ਜਾਣ, ਇੱਕ ਛੋਟੀ ਜਿਹੀ ਪ੍ਰੈਕਟਿਸ ਕਰ ਲਿਓ, ਇਹ ਸਮੱਸਿਆ ਦੂਰ ਹੋ ਜਾਏਗੀ। ਗੁਰੂ ਦੇ ਘਰ ਵਿੱਚ ਗੁਰੂ ਦੀ ਬੋਲੀ, ਆਪਣੇ ਘਰ ਵਿੱਚ ਆਪਣੀ ਬੋਲੀ ਬੋਲ ਲਿਓ, ਬਾਕੀ ਜੋ ਮਰਜ਼ੀ ਬੋਲਦੇ ਰਹੋ, ਪੰਜਾਬੀ ਦੀ ਸਮੱਸਿਆ ਨਹੀਂ ਆਏਗੀ। ਪੰਜਾਬੀ ਦੀ ਸਮੱਸਿਆ ਦੋ ਕਾਰਨਾਂ ਕਰਕੇ ਆਉਂਦੀ ਹੈ। ਜਦੋਂ ਆਪਣੇ ਘਰ ਵਿੱਚ ਆਪਣੀ ਬੋਲੀ ਨਹੀਂ ਬੋਲੀ ਜਾਂਦੀ, ਗੁਰੂ ਦੇ ਘਰ ਵਿੱਚ ਗੁਰੂ ਦੀ ਬੋਲੀ ਨਹੀਂ ਬੋਲੀ ਜਾਂਦੀ, ਤੇ ਉਦੋਂ ਇਹ ਪ੍ਰੋਬਲਮ ਆਉਂਦੀ ਹੈ। ਉਸ ਪ੍ਰੋਬਲਮ ਦੇ ਵਿੱਚੋਂ ਫਿਰ ਨਵੇਂ ਨਵੇਂ ਹੋਰ ਲੋੜਾਂ ਜਨਮ ਲੈਂਦੀਆਂ। ਉਹ ਇੱਕ ਸਿਸਟਮ ਸਮਝ ਲੈਣਾ। ਜੇ ਘਰ ਵਿੱਚ ਦਾਦਾ ਦਾਦੀ ਮਾਤਾ ਪਿਤਾ ਬੱਚੇ ਨਾਲ ਪੰਜਾਬੀ 'ਚ ਗੱਲ ਨਹੀਂ ਕਰਨਗੇ, ਖਿਆਲ ਕਰਿਓ, ਬੱਚੇ ਨੂੰ ਪੰਜਾਬੀ ਸਮਝ ਨਹੀਂ ਆਏਗੀ। ਉਸ ਤੋਂ ਬਾਅਦ ਜਿਹੜਾ ਉਸ ਪ੍ਰੋਸੈਸ ਵਿੱਚੋਂ ਨਵਾਂ ਸਿਸਟਮ ਨਿਕਲੇਗਾ, ਖਿਆਲ ਕਰਿਓ, ਬੱਚੇ ਨੂੰ ਮਾਂ ਕਹਿੰਦੀ ਬੇਟਾ ਤੂੰ ਗੁਰਦੁਆਰੇ ਜਾ, ਪਾਪਾ ਕਹਿੰਦੇ ਨੇ ਬੇਟਾ ਗੁਰਦੁਆਰੇ ਜਾ, ਉਹ ਕਹਿੰਦਾ ਪਾਪਾ ਮੈਂ ਨਹੀਂ ਜਾਣਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਉੱਥੇ। ਫਿਰ ਬਜਾਏ ਕਿ ਇਹ ਸਮਝਣ ਦੇ, ਸਿਸਟਮ ਸਮਝਣ ਦੇ ਕਿ ਕਮਜ਼ੋਰੀ ਸਾਡੀ ਹੈ, ਹੁੰਦਾ ਪਤਾ ਕੀ ਹੈ, ਤੈਨੂੰ ਜਾਣਾ ਪਏਗਾ। ਅੰਦਰੋਂ ਕਿਤੇ ਨਾ ਕਿਤੇ 10% ਐਂਗਰ ਅੱਖਾਂ ਰਾਹੀਂ ਕੰਨਾਂ ਰਾਹੀਂ ਉਹਦੇ ਅੰਦਰ ਪਾ ਦਿੱਤਾ, ਇੰਸਟਾਲ ਕਰ ਦਿੱਤਾ, ਤੈਨੂੰ ਜਾਣਾ ਪਏਗਾ, ਅੱਜ ਵੀਕਲੀ ਹੈ, ਤਿਆਰ ਹੋ, ਨਹੀਂ ਸੁਣਨਾ, ਕਰਤਾ ਇੰਸਟਾਲ, ਕਿਸੇ ਵੇਲੇ ਨਿਕਲੇ। ਫਿਰ ਹੁੰਦਾ ਕੀ ਹੈ, ਬੱਚਾ ਹੁੰਦਾ ਹੈ, ਉਹ ਸੋਚਦਾ ਮੰਮਾ ਅੱਗੇ ਬੈਠਣਗੇ ਮੈਂ ਪਿੱਛੇ ਬੈਠਾਂਗਾ, ਪਾਪਾ ਅੱਗੇ ਬੈਠਣਗੇ ਮੈਂ ਪਿੱਛੇ ਬੈਠਾਂਗਾ, ਉਹ ਪਿੱਛੋਂ ਜਾ ਤੇ ਹੌਲੀ ਕਿਤੇ ਨਿਕਲ ਜਾਏਗਾ, ਬਾਹਰ ਫਰੈਂਡਸ ਨਾਲ ਗੱਲਾਂ ਕਰੇਗਾ, ਨੀਚੇ ਖੜੇਗਾ, ਆਨੰਦ ਨਹੀਂ ਮਾਣੇਗਾ, ਜਾਂ ਫਿਰ ਉਹ ਪਿੱਛੇ ਬੈਠੇਗਾ। ਜਦੋਂ ਪਿੱਛੇ ਬੈਠੇਗਾ, ਜੇ ਤੇ ਸਮਝ ਆ ਜਾਵੇ ਤੇ ਸ਼ੁਕਰ ਹੈ, ਜੇ ਨਾ ਸਮਝ ਆਵੇ ਤੇ ਫਿਰ SMS ਕਰੇਗਾ, ਮੈਂ ਜੋ ਅੱਖਾਂ ਨਾਲ ਦੇਖ ਰਿਹਾ ਬਹੁਤ ਸਾਰੇ ਥਾਵਾਂ 'ਤੇ ਐਸਾ ਵਾਪਰਦਾ। ਫਿਰ ਅਸੀਂ ਕਹਿੰਦੇ ਹਾਂ ਗੁਰਦੁਆਰੇ 'ਤੇ ਜਾਂਦਾ ਸੀ, ਪਤਾ ਨਹੀਂ ਕਿਉਂ ਨਸ਼ਾ ਚਲਿਆ ਗਿਆ, ਅਸੀਂ ਇਹਨੂੰ ਗੁਰਦੁਆਰੇ ਲਿਜਾਂਦੇ ਰਹੇ ਹਾਂ, ਪਤਾ ਨਹੀਂ ਕਿਉਂ ਨਹੀਂ ਨਿਤਨੇਮ ਕਰਦਾ ਸੀ। ਕਿਤੇ ਨਾ ਕਿਤੇ ਜੜ ਆਪ ਕਮਜ਼ੋਰ ਕਰ ਦਿੱਤੀ। ਜਪੋ ਸਤਨਾਮ। ਜਿਸ ਬ੍ਰਿਕਸ਼ ਦੀ ਜੜ ਕਮਜ਼ੋਰ ਹੈ, ਖਿਆਲ ਕਰਿਓ, ਉਹਦੀ ਛਾਂ ਚੰਗੀ ਨਹੀਂ ਹੋਏਗੀ। ਜਿਸ ਬ੍ਰਿਕਸ਼ ਦੀ ਜੜ ਕਮਜ਼ੋਰ ਹੈ ਉਸ ਬ੍ਰਿਕਸ਼ ਦੇ ਫਲ ਮਿੱਠੇ ਨਹੀਂ ਹੋਣਗੇ। ਜਿਸ ਬ੍ਰਿਕਸ਼ ਦੀ ਜੜ ਕਮਜ਼ੋਰ ਹੈ ਉਹਦੀਆਂ ਟਾਹਣੀਆਂ ਮਜ਼ਬੂਤ ਨਹੀਂ ਹੋਣਗੀਆਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਿੱਛੇ ਜੋ ਹੋਇਆ ਉਹਨੂੰ ਭੁੱਲ ਜਾਓ, ਅੱਗੇ ਕੀ ਕਰਨਾ ਉਸਨੂੰ ਸੋਚ ਲਓ। ਇਹ ਸਿਆਣਪ ਦਾ ਪਹਿਲਾ ਪੁਆਇੰਟ ਹੈ। ਉਹ ਹੁਕਮ, ਉਹ ਸਿਸਟਮ, ਉਹ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਰੱਬ ਦਾ ਸਿਸਟਮ ਹੈ, ਇੱਕ ਇਸ ਪਾਸੇ ਨੂੰ ਜਾਂਦਾ ਹੈ ਰਸਤਾ, ਇੱਕ ਦੂਸਰੇ ਪਾਸੇ ਨੂੰ ਜਾਂਦਾ ਹੈ। ਇੱਕ ਸੱਚਾਈ ਵਾਲੇ ਪਾਸੇ ਨੂੰ ਜਾਂਦਾ, ਇੱਕ ਝੂਠ ਵਾਲੇ ਪਾਸੇ ਨੂੰ ਜਾਂਦਾ ਹੈ। ਇੱਕ ਗੁਰੂ ਵਾਲੇ ਪਾਸੇ ਨੂੰ ਜਾਂਦਾ, ਇੱਕ ਗੁਰੂ ਤੋਂ ਦੂਰੀ ਵਾਲੇ ਪਾਸੇ ਨੂੰ ਜਾਂਦਾ ਹੈ। ਕਿੱਧਰ ਤੁਰਨਾ ਹੈ ਸਟਾਰਟਿੰਗ 'ਤੇ ਸੋਚਣਾ ਪਵੇਗਾ। ਇੱਕ ਵਾਰੀ ਚਲਿਆ ਗਿਆ ਤਾਂ ਫਿਰ ਬਹੁਤ ਔਖਾ ਹੈ, ਵਾਪਸ ਮੁੜਨਾ ਬਹੁਤ ਔਖਾ ਹੈ। ਉਹ ਸਿਸਟਮ ਗੁਰੂ ਕਹਿੰਦੇ ਜੇ ਕੋਈ ਬੁੱਝ ਲਵੇ ਅੰਦਰੋਂ ਈਗੋ ਮਰ ਸਕਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਉਸ ਹੁਕਮ ਨੂੰ ਬੁੱਝਿਆ ਸਮਝਿਆ ਉਹਨਾਂ ਨੇ ਕੁਛ ਆਪਣੇ ਤੌਰ 'ਤੇ ਵਿਆਖਿਆ ਕੀਤੀ। ਗਾਵੈ ਕੋ ਤਾਣ, ਇਹਦਾ ਪਾਠ ਕਰਨ ਲੱਗਿਆਂ ਖਿਆਲ ਕਰ ਲੈਣਾ, ਪਹਿਲੀ ਪੰਕਤੀ 'ਤੇ ਅਸੀਂ ਪਾਊਜ਼ ਲਾਉਣਾ ਤਾਣ 'ਤੇ, ਵਿਸ਼ਰਾਮ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਬਾਕੀ ਪੰਕਤੀਆਂ 'ਤੇ ਪਾਊਜ਼ ਲੱਗੇਗਾ। ਗਾਵੈ ਕੋ ਅਰਥ ਨੇ ਜਿਨ੍ਹਾਂ ਦੇ ਕੋਲ ਕੋਈ ਪਾਵਰ ਆਈ, ਗਿਆਨ ਦੀ ਪਾਵਰ, ਅੰਡਰਸਟੈਂਡਿੰਗ ਦੀ ਪਾਵਰ, ਉਹਨਾਂ ਨੇ ਰੱਬ ਦੇ ਸਿਸਟਮ ਨੂੰ ਸਮਝਿਆ, ਦੁਨੀਆ 'ਤੇ ਐਕਸਪਲੇਨ ਕੀਤਾ। ਗਾਵੈ ਕੋ ਤਾਣ, ਇੱਥੇ ਗਾਵਣ ਦੇ ਅਰਥ ਨੇ ਐਕਸਪਲੇਨ ਕਰਨਾ ਜਾਂ ਸਮਝਾਉਣਾ। ਹੋਵੇ ਕਿਸੇ ਤਾਣ, ਜੇ ਕਿਸੇ ਦੇ ਕੋਲ ਤਾਣ ਸੀ, ਪਾਵਰ ਸੀ, ਉਹ ਪਾਵਰ ਦੋ ਤਰ੍ਹਾਂ ਦੀ ਹੈ, ਇੱਕ ਅੰਡਰਸਟੈਂਡਿੰਗ ਦੀ ਹੈ, ਦੂਸਰੀ ਜਿਹੜੀ ਹੈ ਉਹ ਨੌਲੇਜ ਦੀ ਹੈ, ਸਪਿਰਚੁਅਲ ਨੌਲੇਜ। ਕਿਸੇ ਨੇ ਇੰਜ ਐਕਸਪਲੇਨ ਕੀਤਾ, ਕਹਿੰਦੇ ਪਿਆਰਿਓ ਰੱਬ ਗਿਫਟ ਦਿੰਦਾ ਏ, ਉਹ ਗਿਫਟ ਉਹਦੀ ਨਿਸ਼ਾਨੀ ਹੈ, ਉਹ ਗਿਫਟਸ ਨੂੰ ਦੇਖ ਕੇ ਰੱਬ ਨੂੰ ਚੇਤੇ ਰੱਖਣਾ ਚਾਹੀਏ। ਗਾਵੈ ਕੋ ਦਾਤ ਜਾਣਾ ਨਿਸ਼ਾਨ, ਕਿਸੇ ਨੇ ਇੰਜ ਸਮਝਾਇਆ। ਕੋਈ ਕਹਿੰਦਾ ਏ ਜੇ ਉਸਨੂੰ ਸਮਝਣਾ ਏ ਉਹਦੇ ਗੁਣਾਂ ਨੂੰ ਦੇਖੋ, ਉਹਦੇ ਗੁਣ ਬੜੇ ਸੁੰਦਰ ਨੇ, ਉਹਨਾਂ ਗੁਣਾਂ ਦੀ ਵਡਿਆਈ ਕਰੋ, ਉਹ ਬੜੀਆਂ ਚੰਗੀਆਂ ਵਿਚਾਰਾਂ ਨੇ। ਗਾਵੈ ਕੋ ਗੁਣ ਵਡਿਆਈਆਂ ਚਾਰ, ਚਾਰ ਹੁੰਦਾ ਬਿਊਟੀਫੁੱਲ, ਅਟਰੈਕਟਿਵ, ਸਵੀਟ, ਉਹਦੀਆਂ ਵਿਚਾਰਾਂ ਬੜੀਆਂ ਸੁੰਦਰ ਨੇ, ਬੜੀਆਂ ਮਿੱਠੀਆਂ ਨੇ, ਉਹਦੇ ਗੁਣ ਬੜੇ ਮਿੱਠੇ ਨੇ। ਕਿਸੇ ਨੇ ਇਹ ਕਿਹਾ ਬਈ ਜੇ ਤੁਸੀਂ ਰੱਬ ਦਾ ਗਿਆਨ ਲੈਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕਿਸੇ ਨੇ ਇੰਜ ਕਹਿ ਦਿੱਤਾ। ਕੋਈ ਕਹਿੰਦਾ ਏ ਤੁਸੀਂ ਰੱਬ ਨੂੰ ਸਮਝਣਾ, ਬਸ ਇਸੇ ਗੱਲ ਤੋਂ ਸਮਝ ਲਓ, ਉਹ ਸਰੀਰ ਪੈਦਾ ਕਰ ਦਿੰਦਾ ਏ, ਉਹਦੇ 'ਚ ਜਿੰਦ ਪਾ ਦਿੰਦਾ ਏ, ਫਿਰ ਵਾਪਸ ਲੈ ਲੈਂਦਾ ਏ, ਸਰੀਰ ਨੂੰ ਮਿੱਟੀ ਬਣਾ ਲੈਂਦਾ ਏ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ ਤਨ, ਬੋਡੀ, ਜੀ ਸੋਲ, ਬੋਡੀ ਦੇ ਅੰਦਰ ਸੋਲ ਐਨਰਜੀ ਰੱਖ ਦਿੰਦਾ ਏ, ਜੋਤ ਰੱਖ ਦਿੰਦਾ ਏ, ਵਾਪਸ ਲੈ ਲੈਂਦਾ, ਲੈ ਫਿਰ ਦੇ। ਇਸ ਨਾਲੇ ਤਨ ਖੇ ਹੋ ਜਾਂਦਾ, ਮਿੱਟੀ ਹੋ ਜਾਂਦਾ ਏ। ਕੋਈ ਕਹਿੰਦਾ ਉਹ ਬਹੁਤ ਨੇੜੇ ਹੈ, ਕੋਈ ਕਹਿੰਦਾ ਬਹੁਤ ਦੂਰ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਗੁਰੂ ਕਹਿੰਦੇ ਪਿਆਰਿਓ ਇਸ ਤਰ੍ਹਾਂ ਦੀ ਐਕਸਪਲੇਨੇਸ਼ਨ ਕਾਊਂਟਲੈਸ, ਕਰੋੜਾਂ ਅਣਗਿਣਤ ਕਿਸਮ ਦੀ ਐਕਸਪਲੇਨੇਸ਼ਨਸ, ਅਣਗਿਣਤ ਕਿਸਮ ਦੇ ਐਕਸਪਲੇਨ ਕਰਨ ਵਾਲੇ, ਅਣਗਿਣਤ ਕਿਸਮ ਦੇ ਮੈਥਡ ਐਕਸਪਲੇਨੇਸ਼ਨ ਦੇ ਹੁੰਦੇ ਰਹੇ, ਪਰ ਉਹਦੀ ਐਕਸਪਲੇਨੇਸ਼ਨ ਕੰਪਲੀਟ ਨਹੀਂ ਹੋਈ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਗੁਰੂ ਕਹਿੰਦੇ ਇੱਕ ਗੱਲ ਸਾਰੇ ਸਮਝ ਲਿਓ, ਉਹ ਹੈ ਕਿ ਉਹ ਦੇਈ ਜਾ ਰਿਹਾ, ਅਸੀਂ ਲਈ ਜਾ ਰਹੇ ਹਾਂ, ਉਹ ਦੇਵਣ ਵਾਲਾ ਥੱਕਦਾ ਨਹੀਂ, ਅਸੀਂ ਥੱਕ ਜਾਂਦੇ ਹਾਂ, ਬੇਪਰਵਾਹ। ਦੇਂਦਾ ਦੇ ਲੈਂਦੇ ਥੱਕ ਪਾਹ, ਜੁਗਾਂ ਜੁਗਾਂਤਰ ਖਾਹੀ ਖਾ। ਇੱਥੇ ਆ ਕੇ ਇੱਕ ਕੰਸੈਪਟ ਸਾਹਮਣੇ ਆਇਆ, ਜੇ ਰੱਬ ਦੇ ਨੈੱਟਵਰਕ ਨੂੰ ਸਮਝਣਾ ਹੈ ਥੈਂਕਸ ਦਾ ਮੈਨਰ ਗੁਰੂ ਨਾਲ ਵੀ ਜੋੜਨਾ ਪਵੇਗਾ। ਤੁਹਾਨੂੰ ਕੋਈ ਲੋੜ ਪਈ ਹੈ ਪੈੱਨ ਦੀ, ਕੁਛ ਲਿਖਣਾ ਹੈ, ਅਸੀਂ ਦੂਸਰੇ ਤੋਂ ਪੈੱਨ ਮੰਗਦੇ ਹਾਂ, ਖਿਆਲ ਕਰਿਓ ਪੈੱਨ ਮੰਗਣ ਲੱਗਿਆਂ ਕਿਤਨੇ ਸੋਚਦੇ ਹਾਂ, ਵਧੀਆ ਵਧੀਆ ਸ਼ਬਦ ਵਰਤੇ ਜਾਣ। ਪੈੱਨ ਦੇ ਦਿੰਦਾ ਹੈ, ਅਸੀਂ ਪੈਨ ਦੇ ਨਾਲ ਚਾਹੇ ਉਹ ਸਾਈਨ ਹੀ ਕਰਨੇ ਸੀ ਸਾਈਨ ਕੀਤੇ ਨੇ, ਵਾਪਸ ਕਰਨ ਲੱਗਿਆਂ ਥੈਂਕਸ ਵੀ ਕਹਿੰਦੇ ਹਾਂ, ਸਮਾਈਲਿੰਗ ਵੀ ਦਿੰਦੇ ਹਾਂ, ਨਾਲ ਕੁਛ ਨਵੇਂ ਨਵੇਂ ਸ਼ਬਦ ਵਰਤੇ ਆ, ਲੋਟ ਆਫ ਥੈਂਕਸ, ਮੈਨੀ ਮੈਨੀ ਥੈਂਕਸ, ਤਾਂ ਕਿ ਉਹ ਖੁਸ਼ ਹੋ ਜਾਵੇ। ਪਰ ਗੁਰੂ ਨੇ ਸਾਨੂੰ ਆ ਸਤਸੰਗਤ ਦਿੱਤੀ, ਉੱਠਣ ਲੱਗਿਆਂ ਥੈਂਕਸ ਕਰਕੇ ਮੁੜਦੇ ਹਾਂ ਜਾਂ ਪਿੱਛੇ ਵੀ ਮੁੜ ਜਾਂਦੇ ਹਾਂ। ਕਦੀ ਕੋਲ ਖਿਆਲ ਕਰਿਓ, ਤੁਸੀਂ ਕਿਸੇ ਦੇ ਘਰ ਮਿਲਣ ਜਾਂਦੇ ਹੋ, ਜਦੋਂ ਮਿਲਣ ਜਾਂਦੇ ਹਾਂ ਪਹਿਲਾਂ ਮਿਲਦੇ ਹਾਂ ਗਲਵਕੜੀ ਪਾਉਂਦੇ ਹਾਂ, ਹੱਥ ਮਿਲਾਉਂਦੇ ਹਾਂ, ਜਾਣ ਲੱਗਿਆਂ ਫਿਰ ਗਲਵਕੜੀ ਪਾਈਦੀ ਹੈ, ਫਿਰ ਹੱਥ ਮਿਲਾਇਆ ਜਾਂਦਾ ਹੈ, ਮੈਨਰਸ। ਜਿਹੜਾ ਬੰਦਾ ਜਾਂਦਿਆਂ ਮਿਲੇ ਨਾ, ਹੱਥ ਨਾ ਮਿਲਾਵੇ, ਐਸਾ ਨਹੀਂ ਉਹ ਪਿਆਰ ਨਹੀਂ ਕਰਦਾ, ਪਿਆਰ ਕਰਦਾ, ਪਰ ਉਹਦੇ ਕੋਲ ਮੈਨਰਸ ਨਹੀਂ ਹੈ। ਫਿਰ ਦੁਨੀਆ ਪਤਾ ਕੀ ਕਹਿੰਦੀ, ਪਿਆਰ ਤਾਂ ਬੜਾ ਕਰਦਾ ਹੈ, ਲੱਗਦਾ ਦੁਨੀਆ 'ਤੇ ਵਿਚਰਿਆ ਨਹੀਂ, ਇਹਨੂੰ ਪਤਾ ਨਹੀਂ ਹੈ, ਅਤੇ ਹੱਥ ਵੀ ਨਹੀਂ ਮਿਲਾ ਰਿਹਾ। ਤੁਸੀਂ ਦੇਖੋਗੇ ਜਾਣ ਲੱਗਿਆਂ ਬਾਏ ਹੋ ਗਿਆ, ਫਿਰ ਉਹ ਗੇਟ 'ਤੇ ਆਇਆ, ਗੱਡੀ ਟਰਨ ਕੀਤੀ ਹੈ, ਫਿਰ ਦੁਬਾਰੇ ਬਾਏ, ਜਿਤਨਾ ਚਿਰ ਉਹ ਦਿਸੇਗਾ ਉਤਨਾ ਚਿਰ ਉਤਨਾ ਹੁੰਦਾ ਰਹਿੰਦਾ ਹੈ। ਤੁਸੀਂ ਜਾਓਗੇ ਏਅਰਪੋਰਟ ਦੇ ਉੱਪਰ, ਮਿਲੇ ਹਾਂ ਗਲਵਕੜੀ ਪਾ ਕੇ ਮਿਲੇ ਹਾਂ, ਓਕੇ ਟੇਕ ਕੇਅਰ, ਸਭ ਕੁਛ ਹੋ ਗਿਆ, ਫਿਰ ਅੰਦਰ ਚਲਿਆ ਗਿਆ, ਉਹ ਵੀ ਵਾਪਸ ਮੁੜਦਾ ਹੈ, ਫਿਰ ਇਸ ਤਰ੍ਹਾਂ ਹੁੰਦਾ ਹੈ। ਤੁਸੀਂ ਦੇਖੋਗੇ ਜਿਤਨਾ ਚਿਰ ਦਿਸੀ ਜਾਂਦਾ ਉਤਨਾ ਚਿਰ ਉਸਨੂੰ ਜਿਹੜਾ ਬਾਏ ਕੀਤਾ ਜਾਂਦਾ ਹੈ। ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਮੱਥਾ ਟੇਕਣ ਦੇ ਅਰਥ ਨੇ ਅਸੀਂ ਗੁਰੂ ਨੂੰ ਗਲਵਕੜੀ ਪਾ ਰਹੇ ਹਾਂ, ਗੁਰੂ ਨੂੰ ਸਰੈਂਡਰ ਹੋ ਰਹੇ ਹਾਂ। ਅਤੇ ਇਹ ਆਪਣੀ ਜ਼ਿੰਦਗੀ 'ਚ ਅਪਣਾ ਲਓ, ਜਾਣ ਵੇਲੇ ਵੀ ਮੱਥਾ ਟੇਕ ਕੇ ਹੀ ਜਾਈਦਾ ਜਪੋ ਸਤਨਾਮ। ਜੇ ਦੀਵਾਨ ਸਜਿਆ ਹੋਵੇ, ਸਜੇ ਦੀਵਾਨ 'ਚ ਜਾਣਾ ਹੋਵੇ, ਜਿੱਥੇ ਆ ਕੇ ਮੱਥਾ ਟੇਕਿਆ ਸੀ, ਜਾਣ ਲੱਗਿਆਂ ਵੀ ਉੱਥੇ ਹੀ ਮੱਥਾ ਟੇਕ ਕੇ ਜਾਣਾ ਜੇ, ਤਾਂ ਕਿ ਇਹ ਗੱਲ ਅੰਦਰ ਵੱਸ ਜਾਵੇ। ਕਿਸੇ ਦਾ ਪੈਨ ਵਰਤਿਆ, ਥੈਂਕਸ ਕੀਤਾ ਹੈ, ਆ ਸਤਸੰਗਤ ਮਿਲੀ ਹੈ, ਗੁਰੂ ਦਾ ਥੈਂਕਸ ਕਰਕੇ ਵਾਪਸ ਜਾਈਏ। ਕਥਾ ਕੀਰਤਨ ਦਾ ਆਨੰਦ ਮਿਲਿਆ, ਗੁਰੂ ਦਾ ਥੈਂਕਸ ਵੀ ਕਰਨਾ ਚਾਹੀਏ। ਉਹ ਸ਼ੁਕਰਾਨਾ ਮੇਰੇ ਗੁਰੂ ਪਾਤਸ਼ਾਹ ਅਗਲੇ ਕੰਸੈਪਟ ਵਿੱਚ ਦੇ ਰਹੇ ਨੇ। ਉਸ ਤੋਂ ਪਹਿਲਾਂ ਇੱਕ ਹੋਰ ਮੇਰੇ ਗੁਰੂ ਦਾ ਮੈਥਡ ਦੇਖਣਾ। ਸਤਿਗੁਰਾਂ ਨੇ ਹੋਮਵਰਕ ਦਿੱਤਾ, ਗੁਰਸਿੱਖਾ ਤੇਰੀ ਲਾਈਫ ਬੜੀ ਬਿਜ਼ੀ ਹੋ ਗਈ ਹੈ, ਲਾਈਫ ਸਟਾਈਲ ਬੜਾ ਤੇਰਾ ਫਾਸਟ ਚੱਲ ਰਿਹਾ, ਲਾਈਫ ਫਾਸਟ ਹੈ, ਤੇਰੇ ਕੋਲ ਟਾਈਮ ਨਹੀਂ ਹੈ ਰੱਬ ਨਾਲ ਗੱਲਾਂ ਕਰਨ ਦੀ, ਅਤੇ ਬਾਤ ਛੱਡ ਦੇ ਮਾਤਾ ਪਿਤਾ ਕੋਲ ਬਾਤਾਂ ਕਰਨ ਦਾ ਵੀ ਟਾਈਮ ਨਹੀਂ ਹੈ, ਅੱਜ ਰਿਐਲਿਟੀ ਹੈ। ਮਾਤਾ ਪਿਤਾ ਦੀ ਗੱਲ ਛੱਡੋ ਅੱਜ, ਤੇ ਬੱਚਿਆਂ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੈ, ਬੱਚਿਆਂ ਦੀ ਗੱਲ ਛੱਡੋ ਅੱਜ, ਤੇ ਪਰਿਵਾਰ ਦੇ ਕੋਲ ਗੱਲਾਂ ਕਰਨ ਦਾ ਟਾਈਮ ਨਹੀਂ ਹੈ। ਗੁਰੂ ਜਾਣਦੇ ਸਨ, ਕਿਉਂਕਿ ਇਨ ਗਰੀਬ ਸਿੱਖਣ ਕੋ ਦਿਉਂ ਬਾਦਸ਼ਾਹੀ, ਇਹਨਾਂ ਨੂੰ ਮੈਂ ਬਾਦਸ਼ਾਹ ਬਣਾਉਣਾ, ਮਿਹਨਤੀ ਹੋਣਗੇ, ਇਹ ਦਿਨ ਰਾਤ ਹਾਰਡ ਵਰਕਿੰਗ ਕਰਨਗੇ। ਇਸ ਲਈ ਗੁਰੂ ਪਾਤਸ਼ਾਹ ਨੇ ਆ ਇੱਕ 5 ਮਿੰਟ ਦਾ ਨਿਤਨੇਮ ਦੇ ਦਿੱਤਾ ਹੈ, ਪਤਾ ਹੈ ਕੀ ਹੈ, ਕਦੋਂ ਕਰਨਾ ਹੈ। ਖਿਆਲ ਕਰਿਓ, ਸਾਡੀ ਜ਼ਿੰਦਗੀ ਵਿੱਚ ਸੋਚ ਹੁੰਦੀ ਹੈ, ਅਸੀਂ ਸੋਚਦੇ ਸਵੇਰੇ ਕੰਮ ਕਰਨਾ ਹੈ, ਫਰੀ ਹਾਂ, ਜਿਹੜਾ ਦੁਪਹਿਰੇ ਕਰਨਾ ਹੁਣੇ ਹੀ ਨਾ ਕਰ ਲਈਏ, ਬਈ ਸ਼ਾਮੀ ਆ ਇੱਕ ਕੰਮ ਕਰਨਾ ਸੀ, ਮਾਰਕੀਟ ਜਾਣਾ ਸੀ, ਹੁਣ ਮਾਰਕੀਟ ਆਏ ਹਾਂ ਤਾਂ ਹੁਣੇ ਹੀ ਕਰ ਲਈਏ। ਐਸਾ ਵੀ ਹੋ ਸਕਦਾ ਸੀ ਜਦੋਂ ਸਵੇਰੇ ਨਿਤਨੇਮ ਕੀਤਾ ਹੈ, ਹੁਣੀ ਸੋਹਿਲਾ ਸਾਹਿਬ ਪੜ੍ਹ ਲਈਏ, 5 ਮਿੰਟ ਲੱਗਣਗੇ, ਹੁਣੀ ਸੋਦਰ ਸਾਹਿਬ ਪੜ੍ਹ ਲਈਏ। ਇਹ ਟਾਈਮ ਕਿਉਂ ਰੱਖੇ ਨੇ? ਦੋ ਟਾਈਮ ਉਹ ਨੇ ਜਿਹੜੇ ਫਿਕਸ ਨੇ, ਅੰਮ੍ਰਿਤ ਵੇਲਾ ਫਿਕਸ ਟਾਈਮ ਹੈ, ਸੰਧਿਆ ਵੇਲਾ ਫਿਕਸ ਟਾਈਮ ਹੈ, ਸੂਰਜ ਛਿਪਣਾ। ਇੱਕ ਟਾਈਮ ਉਹ ਰੱਖ ਦਿੱਤਾ ਜਿਹੜਾ ਫਿਕਸ ਨਹੀਂ ਹੈ, ਆਪਾਂ ਜਿਤਨੇ ਬੈਠੇ ਹਾਂ ਸਾਰਿਆਂ ਦਾ ਵੱਖਰਾ ਵੱਖਰਾ, ਉੱਥੇ ਪਤਾ ਕੀ ਕਿਹਾ, ਸੋਹਿਲਾ ਸਾਹਿਬ ਪੜ੍ਹਨਾ ਸੌਣ ਵੇਲੇ ਜਪੋ ਸਤਨਾਮ। ਕੋਈ 10 ਵਜੇ ਦਾ ਸੌਣ ਦਾ ਸਟਾਈਲ ਹੈ, ਕਿਸੇ ਦਾ 11 ਵਜੇ ਦਾ, ਕਿਸੇ ਦਾ 12 ਵਜੇ ਦਾ, ਇਹ ਵਹਿਮਾਂ ਭਰਮਾਂ ਜਿਹਾ 'ਚ ਨਾ ਪੈਣਾ। ਇੱਕ ਪਿਆਰੇ ਮੈਨੂੰ ਕਹਿਣ ਲੱਗੇ, ਜੀ ਉਹ ਤਾਂ ਸੌਣ ਵੇਲੇ ਕਿਹਾ, ਮੈਂ ਤਾਂ ਸੌਂਦਾ ਹੀ 2 ਵਜੇ ਹਾਂ, ਫਿਰ ਕੀ ਹੋਇਆ, 2 ਵਜੇ ਕਰ ਲੈ, ਭਰਮ 'ਚ ਨਾ ਪਏ, ਇਹ ਸਬਜੈਕਟ ਹੈ, ਦੇਖੀ ਕਿਤੇ ਇਸ ਨੂੰ ਤਾਗਾ ਤਬੀਤ ਨਾ ਮੰਨ ਲਈ, ਜੰਤਰ ਮੰਤਰ ਨਾ ਮੰਨ ਲਈ, ਤੇਰੀ ਜ਼ਿੰਦਗੀ ਦਾ ਸਬਜੈਕਟ ਹੈ। ਗੁਰੂ ਨੇ ਸੌਣ ਲੱਗਿਆਂ ਕਿਹਾ ਤੂੰ ਸੌਣ ਲੱਗਿਆਂ ਪੜ੍ਹ ਲੈ, ਪਰ ਇਹਦੇ ਸਬਜੈਕਟ ਨੂੰ ਦੇਖ, ਇੱਕ ਹੋਮਵਰਕ ਸੀ, ਰੋਜ਼ਾਨਾ ਪੜ੍ਹੇਗਾ, ਪਤਾ ਕੀ ਪੰਕਤੀ ਦੇਖਣੀ, ਤੇਰੇ ਦਾਨਾ ਕੀਮਤ ਨਾ ਪਵੇ, ਇਹਦਾ ਪਾਠ ਕਰਨ ਲੱਗਿਆਂ ਤੇਰੇ ਕਹਿ ਕੇ ਰੁਕਣਾ, ਪਾਊਸ ਦੇਣਾ, ਇੱਥੇ ਵਿਸ਼ਰਾਮ ਹੈ, ਤੇਰੇ ਤੇਰੇ ਦੇ ਅਰਥ ਨੇ, ਐ ਮਨੁੱਖ ਤੇਰੇ ਤੋਂ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੀਮਤ 'ਤੇ ਕੀ ਪਾਈ ਜਾਣੀ ਹੈ, ਸ਼ੁਮਾਰ ਬੇਅੰਤ, ਤੇਥੋਂ ਕਾਊਂਟਿੰਗ ਹੀ ਨਹੀਂ ਹੋ ਸਕਦੀ, ਉਹਨੇ ਕਿੰਨੀਆਂ ਦਾਤਾਂ ਦਿੱਤੀਆਂ ਨੇ। ਆਹ ਸੌਣ ਲੱਗਿਆਂ ਜੇ ਆਹ ਪੰਗਤੀ ਪੜ੍ਹ ਕੇ ਰੱਬ ਦਾ ਗੁਰੂ ਦਾ ਥੈਂਕਸ ਕਰਨਾ ਨਹੀਂ ਆਇਆ, ਤੇ ਫਿਰ ਆਏਗਾ ਵੀ ਨਹੀਂ ਜਪੋ ਸਤਨਾਮ। ਇੱਥੇ ਬਸ ਨਹੀਂ, ਮੇਰੀਆਂ ਮਾਵਾਂ ਭੈਣਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੀਆਂ ਨੇ, ਉਸ ਵਿੱਚ ਵੀ ਇੱਕ ਪੰਕਤੀ ਆਈ ਹੈ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਮਾਤਾ ਪਿਤਾ ਕਿਹਨੇ ਦਿੱਤੇ ਨੇ, ਯਾਦ ਕਰਕੇ ਕਹਿ ਕੇ ਦੇਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਆ ਬੱਚੇ ਕਿਹਨੇ ਦਿੱਤੇ ਨੇ, ਵਾਹਿਗੁਰੂ ਤੇਰਾ ਸ਼ੁਕਰ ਹੈ। ਮਕਾਨ ਕਿਹਨੇ ਦਿੱਤਾ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਪਦੀ ਹੈ, ਸਾਡੀ ਚੇਤਾ ਸ਼ਕਤੀ ਬੜੀ ਕਮਜ਼ੋਰ ਹੈ, ਸਾਡੀ ਮੈਮਰੀ ਬੜੀ ਵੀਕ ਹੈ, ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਭੁੱਲਣ ਦੀ ਬਿਮਾਰੀ ਹੈ। ਅਸੀਂ ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਮਕਾਨ ਲੈਣਾ, ਇੱਕ ਮਕਾਨ ਮਿਲਦਾ ਪਿਆ, ਸੌਦਾ ਸਿਰੇ ਲੱਗ ਜਾਵੇ, ਗੁਰਦੁਆਰੇ ਅਰਦਾਸ ਕਰਕੇ ਜਾਂਦੇ ਹਾਂ ਮਕਾਨ ਖਰੀਦਣ ਵਾਸਤੇ, ਮਕਾਨ ਮਿਲ ਜਾਂਦਾ ਹੈ, ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ, ਸ਼ੁਕਰ ਹੈ ਸਤਿਗੁਰ ਸੱਚੇ ਪਾਤਸ਼ਾਹ ਮਕਾਨ ਮਿਲ ਗਿਆ। ਫਿਰ ਉਸ ਮਕਾਨ ਨੂੰ ਵੈਲ ਫਾਰਨਿਸਟ ਕਰਕੇ ਆਪਣੀ ਨਸੈਸਿਟੀ ਉਸ ਵਿੱਚ ਕਰਕੇ ਫਿਰ ਜਦੋਂ ਪ੍ਰਵੇਸ਼ ਕੀਤਾ ਜਾਂਦਾ, ਗ੍ਰਹਿ ਪ੍ਰਵੇਸ਼ ਕਹਿ ਦਿੱਤਾ ਜਾਂਦਾ, ਓਪਨਿੰਗ ਕੀਤੀ ਜਾਂਦੀ ਹੈ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਇਆ ਜਾਂਦਾ ਹੈ, ਕਥਾ ਕੀਰਤਨ ਹੁੰਦੇ ਹੈ, ਪਾਠ ਹੁੰਦਾ ਹੈ, ਸੰਗਤ ਨੂੰ ਘਰ ਬੁਲਾਇਆ ਜਾਂਦਾ ਹੈ, ਦੀਵਾਨ ਸਜਦਾ ਹੈ, ਅਰਦਾਸ ਵਿੱਚ ਕਿਹਾ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਆਹ ਮਕਾਨ ਤੁਸੀਂ ਦਿੱਤਾ ਹੈ, ਇਸ ਮਕਾਨ ਦੇ ਵਿੱਚ ਨਿਵਾਸ ਕਰਨ ਦੇ ਲਈ ਆਗਿਆ ਬਖਸ਼ੋ। ਦੀਵਾਨ ਸਮਾਪਤੀ ਹੋ ਜਾਂਦੀ ਹੈ, ਗੁਰੂ ਆਪਣੇ ਘਰ, ਸੰਗਤਾਂ ਆਪਣੇ ਘਰ, ਅਤੇ ਕਹਿੰਦਾ ਹੈ ਮਕਾਨ ਮੇਰਾ ਹੈ, ਜਪੋ ਸਤਨਾਮ। ਆ ਮਨ ਨੂੰ ਕਦੀ ਪੜ੍ਹ ਕੇ ਦੇਖਣਾ, ਮਨ ਇੱਥੇ ਖੜ੍ਹਾ ਹੈ, ਸਭ ਕੁਛ ਗੁਰੂ ਤੋਂ ਲੈ ਕੇ ਇਹ ਮੇਰਾ ਹੈ। ਗੁਰੂ ਜਾਣਦੇ ਸੀ ਇਹਦੀ ਮੈਮਰੀ ਬੜੀ ਵੀਕ ਹੈ, ਉਹਨਾਂ ਇੱਕ ਅਸ਼ਟਪਦੀ ਦਿੱਤੀ, ਭੈਣੋ ਕੇਵਲ ਪੜ੍ਹਨਾ ਹੀ ਨਹੀਂ, ਇਸ ਨੂੰ ਜ਼ਿੰਦਗੀ 'ਚ ਜਿਉਣਾ, ਅਸ਼ਟਪਦੀ ਪੜ੍ਹ ਕੇ ਦੇਖਿਓ। ਗੁਰੂ ਕਹਿੰਦੇ ਨੇ ਮਕਾਨ ਤੇਰਾ ਨਹੀਂ ਹੈ, ਪੰਗਤੀ ਪੜ੍ਹੋ, ਜਿਹੇ ਪ੍ਰਸਾਦ ਬਸੈ ਸੁਖ ਮੰਦਰ ਅਤੇ ਸਹਿ ਧਿਆਏ ਸਦਾ ਮਨ ਅੰਦਰ। ਮੈਂ ਤੇ ਕਹਾਂਗਾ ਮਕਾਨ ਦੇ ਮੇਨ ਗੇਟ ਦੇ ਉੱਪਰ ਆ ਪੰਗਤੀ ਲਿਖ ਕੇ ਲਾ ਲਓ, ਯਾਦ ਆ ਜਾਏਗਾ ਮਕਾਨ ਮੇਰਾ ਨਹੀਂ ਹੈ। ਇੱਥੇ ਬਸ ਨਹੀਂ, ਕਿਚਨ ਦੇ ਵਿੱਚ ਡਾਇਨਿੰਗ ਟੇਬਲ ਦੇ ਕੋਲ ਇੱਕ ਮੋਟੋ ਲਿਖ ਕੇ ਲਾਇਆ ਹੋਵੇ, ਆਹ ਜਿਹੜੇ ਸਵਾਦਲੇ ਭੋਜਨ ਛੱਕ ਰਹੇ ਆ। ਜਦੋਂ ਮਾਂ ਆਪਣੇ ਪੁੱਤ ਨਾਲ ਪਿਆਰ ਕਰਕੇ ਕਹਿੰਦੀ ਬੇਟਾ ਸਾਗ ਬਣਿਆ ਜੇ, ਮੱਕੀ ਦੀ ਰੋਟੀ ਬਣਾ ਦਈਏ, ਕਿਤਨਾ ਆਨੰਦ ਆਉਂਦਾ ਏ, ਉਸ ਵੇਲੇ ਸਵਾਦ ਨਾਲ ਖਾਧਾ ਏ। ਪਰ ਗੁਰੂ ਕਹਿੰਦੇ ਸਵਾਦ ਵੀ ਤੇਰਾ ਨਹੀਂ ਹੈ ਜਪੋ ਸਤਨਾਮ। ਜੇ ਡਾਇਨਿੰਗ ਟੇਬਲ ਦੇ ਕੋਲ, ਕਿਚਨ ਦੇ ਕੋਲ ਅੰਦਰ ਆਹ ਕਿਤੇ ਮਾਟੋ ਲਾਇਆ ਹੋਵੇ, ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਹੈ, ਤਿਸ ਠਾਕੁਰ ਕੋ ਰੱਖ ਮਨ ਮਾਹ। ਆ ਸ਼ੀਸ਼ਾ ਜੇ ਪੁੱਛੋ ਨਾ ਸਭ ਤੋਂ ਪਹਿਲਾਂ ਕੰਮ ਕੀ ਕਰਦਾ, ਕੋਈ ਕਹਿੰਦਾ ਜੀ ਮੈਂ ਬ੍ਰਸ਼ ਕਰਦਾ, ਕੋਈ ਕਹਿੰਦਾ ਮੈਂ ਬੈੱਡ ਟੀ ਲੈਂਦਾ, ਕੋਈ ਕਹਿੰਦਾ ਮੈਂ ਪਾਣੀ ਪੀਂਦਾ, ਕੋਈ ਕਹਿੰਦਾ ਮੈਂ ਵਾਕਿੰਗ ਕਰਦਾ, ਪਰ ਨਹੀਂ, ਕਦੀ ਪਰਖ ਕੇ ਦੇਖਿਓ, ਸਭ ਤੋਂ ਪਹਿਲਾਂ ਕੰਮ ਮਨੁੱਖ ਸ਼ੀਸ਼ੇ ਦੇ ਸਾਹਮਣੇ ਜਾਂਦਾ ਹੈ। ਕਦੀ ਪਰਖ ਲੈਣਾ, ਸ਼ੀਸ਼ਾ ਮਨੁੱਖ ਦਾ ਸਾਥੀ ਹੈ, ਬਾਸ਼ ਵਿਸ਼ਨ ਅਤੇ ਸ਼ੀਸ਼ਾ, ਡਰੈਸਿੰਗ ਟੇਬਲ ਅਤੇ ਸ਼ੀਸ਼ਾ, ਬੈੱਡਰੂਮ ਵਿੱਚ ਸ਼ੀਸ਼ਾ, ਬਾਥਰੂਮ ਵਿੱਚ ਸ਼ੀਸ਼ਾ, ਪਰਸ ਵਿੱਚ ਸ਼ੀਸ਼ਾ, ਗੱਡੀ 'ਚ ਸ਼ੀਸ਼ਾ, ਹਰ ਥਾਂ 'ਤੇ ਸ਼ੀਸ਼ਾ ਪਹੁੰਚ ਗਿਆ। ਕਿਸ ਲਈ? ਆਪਣਾ ਰੂਪ ਦੇਖਣ ਲਈ। ਗੁਰੂ ਕਹਿੰਦੇ ਇਹ ਵੀ ਤੇਰਾ ਨਹੀਂ ਹੈ, ਹਰ ਸ਼ੀਸ਼ੇ 'ਤੇ ਲਿਖ ਕੇ ਲਾ ਦਿਓ, ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ। ਆਹਾ, ਜਿਸ ਵਾਹਿਗੁਰੂ ਨੇ ਤੇਰਾ ਸੁੰਦਰ ਰੂਪ ਦਿੱਤਾ ਹੈ, ਤੂੰ ਸ਼ੀਸ਼ੇ ਦੇ ਸਾਹਮਣੇ ਡਰੈਸਅਪ ਹੋਣਾ ਹੈ, ਸੰਵਾਰਨਾ, ਨਾਲ ਕਹਿ ਦੇਣਾ ਵਾਹਿਗੁਰੂ ਤੇਰਾ ਸ਼ੁਕਰ ਹੈ। ਬੜੀ ਸੌਖੀ ਜੀ ਭਗਤੀ ਦੱਸ ਦਿੱਤੀ ਹੈ ਭੈਣੋ। ਜਵੈਲਰੀ, ਗਹਿਣੇ, ਮਰਦਾਂ ਨਾਲੋਂ ਤੁਹਾਨੂੰ ਜ਼ਿਆਦਾ ਪਿਆਰ ਹੈ। ਮੈਂ ਜੋ ਸਮਾਜ ਅੰਦਰ ਦੇਖਿਆ ਨਾ, ਗੁੱਸਾ ਨਾ ਕਰ ਜਿਓ ਭੈਣੋ, ਜੋ ਸੱਚਾਈ ਦੇਖੀ, ਜੇ ਕਿਤੇ ਦਰਾਣੀ ਨੇ ਮਹਿੰਗਾ ਨੈਕਲੈਸ ਪਾਇਆ ਹੋਇਆ, ਹੁਣ ਦੇਖੀ ਜਾਏਗੀ ਘਰ ਦੀ ਸ਼ਾਂਤੀ ਕਿਹੜਾ, ਆ ਕੇ ਤੇ ਉਸ ਨੈਕਲੈਸ ਪਿੱਛੇ ਝਗੜਾ ਥੋੜ੍ਹਾ ਜਿਹਾ ਹੋਣਾ ਹੀ ਹੋਣਾ ਹੈ। ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲਿਆ ਲੋਨ ਲੈ ਲੈ, ਅੱਗੇ ਨਹੀਂ ਕਦੀ ਲਿਆ। ਮੈਨੂੰ ਪਤਾ ਮੇਰੀ ਜਠਾਣੀ ਨੇ ਵੀ ਲੋਨ ਲੈ ਕੇ ਲਿਆ, ਮੈਨੂੰ ਨਹੀਂ ਪਤਾ ਅਗਲੀ ਪਾਰਟੀ ਸਾਡੇ ਦੋਨਾਂ ਦੀ ਹੋਣਾ ਚਾਹੀਦਾ। ਜਵੈਲਰੀ ਨਾਲ ਪਿਆਰ ਹੈ ਔਰਤ ਦਾ, ਅਤੇ ਗੁਰੂ ਕਹਿੰਦੇ ਨੇ ਭੈਣੋ ਇਹ ਜਵੈਲਰੀ ਵੀ ਤੁਹਾਡੀ ਨਹੀਂ ਹੈ, ਜਿੱਥੇ ਜਵੈਲਰੀ ਬਾਕਸ ਪਿਆ ਨਾ ਉੱਥੇ ਪੰਗਤੀ ਲਿਖ ਕੇ ਲਾ ਦਿਓ। ਅਤੇ ਗੁਰੂ ਨੇ ਤਾਂ ਤੁਹਾਨੂੰ ਇੱਕ ਬਾਤ ਵੀ ਪੁੱਛੀ ਹੈ, ਜਿਹੇ ਪ੍ਰਸਾਦ ਅਭੁੱਖਨ ਪਹਿਰੀਜੈ। ਅਭੁੱਖਨ ਹੁੰਦਾ ਜਵੈਲਰੀ, ਗਹਿਣੇ। ਐ ਭੈਣੋ, ਜਿਹਦੀ ਕਿਰਪਾ ਦੇ ਨਾਲ ਇਹ ਜਵੈਲਰੀ ਪਹਿਨੀ ਹੋਈ ਹੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜਿਸ ਗੁਰੂ ਨੇ ਅੱਜ ਜਵੈਲਰੀ ਦਿੱਤੀ ਹੈ, ਕਿਤੇ ਐਸਾ ਤਾਂ ਨਹੀਂ ਅੱਜ ਨਿਤਨੇਮ ਰਹਿ ਗਿਆ ਹੋਵੇ ਗੁਰੂ ਦਾ। ਭੈਣੋ ਆਪਾਂ ਅੰਦਰ ਝਾਤੀ ਮਾਰਨੀ ਉਸ ਪੰਗਤੀ ਰਾਹੀਂ, ਜਿਹੇ ਪ੍ਰਸਾਦ ਅਭੁੱਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜਿਸ ਗੁਰੂ ਨੇ ਜਿਸ ਵਾਹਿਗੁਰੂ ਨੇ ਇਹ ਗਹਿਣੇ ਪਹਿਨਣ ਨੂੰ ਦੇ ਦਿੱਤੇ ਨੇ, ਜਵੈਲਰੀ ਪਹਿਣ ਕੇ ਅਸੀਂ ਆਪਣਾ ਰੂਪ ਸ਼ਿੰਗਾਰਿਆ ਹੈ, ਕਿਤੇ ਸਵੇਰੇ ਨਿਤਨੇਮ ਤਾਂ ਨਹੀਂ ਰਹਿ ਗਿਆ, ਕਿਤੇ ਸੋਦਰ ਸਾਹਿਬ ਦਾ ਪਾਠ ਤਾਂ ਨਹੀਂ ਰਹਿ ਗਿਆ। ਦੇਖੋ ਜਵੈਲਰੀ ਬਾਕਸ ਦੇ ਕੋਲ ਮਾਟੋ ਲਿਖ ਕੇ ਲਾਇਆ ਹੋਵੇ, ਇਹ ਇੱਕ ਦਿਨ ਨਾਮ ਦੇ ਗਹਿਣੇ ਤੱਕ ਪਹੁੰਚਾ ਦੇਵੇਗਾ। ਪਤਾ ਲੱਗੇਗਾ ਦੁਨੀਆਂ ਦੇ ਗਹਿਣੇ ਇੱਥੇ ਹੀ ਰਹਿ ਜਾਣੇ ਨੇ, ਨਾਮ ਦਾ ਗਹਿਣਾ ਸੱਚਾ ਹੈ। ਇੱਥੇ ਬਸ ਨਹੀਂ, ਤੁਸੀਂ ਹੈਰਾਨ ਹੋਵੋਗੇ, ਰੈਫਰੀਜਰੇਟਰ 'ਤੇ ਵੀ ਮਾਟੋ ਲਿਖ ਕੇ ਲਾਇਆ ਜਾ ਸਕਦਾ, ਜਿਵੇਂ ਪ੍ਰਸਾਦ ਪੀਵੈਂ ਸ਼ੀਤਲ ਜਲਾ। ਆ ਤੂੰ ਠੰਡਾ ਪਾਣੀ ਪੀ ਰਿਹਾ, ਪਤਾ ਕਿਹਦੀ ਕਿਰਪਾ ਨਾਲ ਪੀ ਰਿਹਾ? ਜਪੋ ਸਤਨਾਮ। ਆਪਾਂ ਏਸੀ ਏਅਰਕੋਨ ਦਾ ਰਿਮੋਟ ਔਨ ਕਰਦੇ ਨਾ, ਏਅਰਕੋਨ ਸਾਡੇ ਕਹਿ ਦਿੰਦੇ ਨੇ ਏਅਰਕੋਨ ਚਲਾ ਦਿਓ, ਅਤੇ ਤੁਹਾਡੇ ਕਹਿੰਦੇ ਏਅਰਕੋਨ ਖੋਲ ਦਿਓ, ਹੈ ਨਾ, ਬਟਨ ਪੁਸ਼ ਕਰਦੇ, ਠੰਡੀ ਹਵਾ ਆਉਂਦੀ। ਪੰਕਤੀ ਪੜ੍ਹ ਕੇ ਦੇਖੋ, ਜਿਵੇਂ ਪ੍ਰਸਾਦ ਪੀਵੈਂ ਸ਼ੀਤਲ ਜਲਾ, ਸੁਖਦਾਈ ਪਵਨ, ਸੁਖ ਦੇਣ ਵਾਲੀ ਠੰਡੀ ਹਵਾ, ਪਾਵਕ, ਪਾਵਕ ਹੁੰਦਾ ਅੱਗ, ਕਿਚਨ ਦੇ ਵਿੱਚ ਸਟੋਵ ਹੈ, ਗੈਸ ਸਟੋਵ, ਸਟੋਵ ਦੇ ਪੈਸੇ ਦੇ ਦਿੱਤੇ, ਗੈਸ ਸਿਲੰਡਰ ਦੇ ਪੈਸੇ ਦੇ ਦਿੱਤੇ, ਸਿਲੰਡਰ ਫਿਲਿੰਗ ਦੇ ਪੈਸੇ ਦੇ ਦਿੱਤੇ, ਫਿਲਅਪ ਕਰਵਾਇਆ ਪੈਸੇ ਦੇ ਦਿੱਤੇ ਨੇ, ਅੱਗ ਦੇ ਪੈਸੇ ਕੌਣ ਦੇਗਾ? ਇੱਥੇ ਪਵਨ ਪਾਵਕ ਅਮੁੱਲਾ ਲਿਖਿਆ, ਪਾਵਕ ਅਮੁੱਲਾ ਕੀਮਤੀ ਅੱਗ। ਇੱਥੇ ਬਸ ਨਹੀਂ, ਟੈਲੀਵਿਜ਼ਨ ਦੇ ਕੋਲ ਵੀ ਮਾਟੋ ਲਿਖ ਕੇ ਲਾਇਆ ਜਾ ਸਕਦਾ ਹੈ। ਜਿਵੇਂ ਪ੍ਰਸਾਦ ਭੋਗਾਂ ਹੈ ਸਭ ਰਸਾ, ਤੂੰ ਸਵਾਦ ਮਾਣ ਰਿਹਾ ਬਈ, ਡਿਸਕਵਰੀ ਚੈਨਲ ਦੇਖਿਆ ਹੈ, ਐਨੀਮਲ ਪਲਾਨਟ ਦੇਖਿਆ ਹੈ, ਨਿਊਜ਼ ਦੇਖੀ ਹੈ, ਘਰ ਬੈਠੇ ਨੇ ਇਤਨਾ ਆਨੰਦ ਮਾਣਿਆ, ਦੂਰ ਦੂਰ ਦੀਆਂ ਚੀਜ਼ਾਂ ਦੇਖ ਲਈਆਂ, ਅਤੇ ਕਮ ਸੇ ਕਮ ਟੀ ਵੀ ਔਨ ਕਰਨ ਲੱਗਿਆਂ ਅਤੇ ਟੀ ਵੀ ਔਫ ਕਰਨ ਲੱਗਿਆਂ ਕਹਿ ਦਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ। ਕੀ ਪਤਾ ਕਦੀ ਇਹ ਸ਼ੁਕਰਾਨਾ ਮਨ 'ਚ ਖਿਆਲ ਆ ਜਾਵੇ ਕਿ ਧਾਰਮਿਕ ਮੂਵੀ ਵੀ ਦੇਖ ਲਿਆ ਕਰੀਏ। ਤੋ ਖੈਰ, ਜੇ ਕਿਤੇ ਇਹ ਪੰਕਤੀਆਂ ਸੁਖਮਨੀ ਸਾਹਿਬ ਜੀ ਦੀਆਂ, ਜ਼ਿੰਦਗੀ 'ਚ ਬਸ ਜਾਣ ਸੋ ਕਿਉਂ ਵਿਸਰੈ, ਜੇ ਘਾਲ ਨਾ ਭਾਨਾ ਫਿਰ ਥੈਂਕਸ ਥੈਂਕਸ ਗੁਰੂ ਦਾ ਆਏਗਾ। ਵਾਹਿਗੁਰੂ ਸ਼ਬਦ ਹੈ ਹੀ ਥੈਂਕਸ, ਵਾਹ ਵਾਹਿਗੁਰੂ ਤੇਰਾ ਸ਼ੁਕਰ ਹੈ। ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਉਂ ਭੁਲਾਇਆ ਜਾਵੇ ਜਿਸ ਨੇ ਸਾਨੂੰ ਇਤਨਾ ਕੁਛ ਦਿੱਤਾ ਹੈ? ਇੱਥੇ ਸਤਿਗੁਰਾਂ ਨੇ ਦੋ ਕੁਐਸਚਨ ਹੋਰ ਸਾਡੇ ਸਾਹਮਣੇ ਰੱਖ ਦਿੱਤੇ ਨੇ। ਦੋ ਕੁਐਸਚਨ ਕੱਲ੍ਹ ਸਨ, ਟਰੁੱਥਫੁੱਲ ਲਾਈਫ ਕਿਵੇਂ ਹੋਵੇ ਅਤੇ ਅੰਦਰੋਂ ਜਿਹੜੀ ਈਵਲ ਥੋਟ ਹੈ ਇਹਦਾ ਬੈਰੀਅਰ ਕਿਵੇਂ ਟੁੱਟੇ। ਇੱਥੇ ਦੋ ਸਵਾਲ ਰੱਖੇ ਨੇ ਵੀ ਪਿਆਰਿਓ, ਰੱਬ ਸਾਡੇ ਅੰਦਰ ਹੈ, ਜੇ ਰਿਲਾਈਜ਼ ਹੋ ਜਾਵੇ, ਰੱਬ ਨਾਲ ਪਿਆਰ ਬਣ ਜਾਵੇ, ਫਿਰ ਭੇਟਾ ਕੀ ਦੇਵਾਂਗੇ, ਔਫਰਿੰਗ ਕੀ ਰੱਖਾਂਗੇ ਉਹਦੇ ਅੱਗੇ, ਉਸਨੂੰ ਭੇਟਾ ਕੀ ਕੀਤਾ ਜਾਵੇ? ਦੂਸਰਾ ਸਵਾਲ ਹੈ ਕਿ ਜਿਸ ਮਨੁੱਖ ਨਾਲ ਪਿਆਰ ਹੋਵੇ ਨਾ, ਉਹ ਮਿਲ ਜਾਵੇ, ਫਿਰ ਉਹਦੇ ਨਾਲ ਗੱਲਾਂ ਵੀ ਕਰਨੀਆਂ ਹੁੰਦੀਆਂ ਨਾ, ਕੁਛ ਮੁੱਖ ਵਿੱਚੋਂ ਵੀ ਕਹਿਣਾ ਹੁੰਦਾ, ਉਹ ਮੂੰਹ ਵਿੱਚੋਂ ਕੀ ਬੋਲਿਆ ਜਾਵੇ ਜਿਹਨੂੰ ਸੁਣ ਕੇ ਉਹ ਪਿਆਰ ਕਰੇ? ਆਹ ਦੋ ਸਵਾਲ ਰੱਖੇ ਗਏ ਨੇ। ਇਹਨਾਂ ਦੋਨਾਂ ਸਵਾਲਾਂ ਬਾਰੇ ਪਾਵਨ ਪੰਕਤੀਆਂ ਹਨ, ਆਪ ਜੀ ਨੇ ਬਹੁਤ ਵਾਰੀ ਸੁਣੀਆਂ ਨੇ, ਉਹ ਨੇ ਵਾਹਿਗੁਰੂ ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ। ਇਹਨੂੰ ਫੇਰ ਕੇ ਇਕੱਠਾ ਨਹੀਂ ਬੋਲਣਾ, ਫੇਰ ਕੇ ਹੁੰਦਾ ਘੁੰਮਾ ਕੇ, ਕੋਈ ਐਸੀ ਚੀਜ਼ ਹੈ ਨਾ ਉਹਨੂੰ ਕਹਿੰਦੇ ਫੇਰ ਕੇ ਰੱਖ ਦਿਓ, ਇਸ ਤਰ੍ਹਾਂ ਘੁੰਮਾ ਦਿਓ, ਜਾਣੀ ਰੋਟੇਟ ਕਰ ਦਿਓ, ਫੇਰ ਕੇ ਹੁੰਦਾ ਰੋਟੇਟ ਕਰਨਾ। ਇੱਥੇ ਫੇਰ ਦੈਨ, ਜੇ ਅੰਦਰ ਬੈਠੇ ਹੋਏ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਬਣ ਗਿਆ, ਰਿਲਾਈਜ਼ ਹੋ ਗਿਆ ਵਾਹਿਗੁਰੂ ਮੇਰੇ ਅੰਦਰ, ਦੈਨ ਔਫਰਿੰਗ ਕੀ ਦਿੱਤੀ ਜਾਵੇ, ਮੁੱਖ ਵਿੱਚੋਂ ਕੀ ਬੋਲਿਆ ਜਾਵੇ ਜਿਸ ਨੂੰ ਸੁਣ ਕੇ ਰੱਬ ਇਤਨਾ ਖੁਸ਼ ਹੋ ਜਾਵੇ, ਮੈਨੂੰ ਬਲੈਸਿੰਗਸ ਦੇ ਦੇਵੇ। ਉਹਦਾ ਜਵਾਬ ਦਿੱਤਾ, ਅੰਮ੍ਰਿਤ ਵੇਲਾ ਭੇਟਾ ਕਰਨਾ, ਅੰਮ੍ਰਿਤ ਵੇਲਾ ਮੂੰਹ 'ਚੋਂ ਕੀ ਬੋਲਣਾ, ਸੱਚ ਨਾਮ। ਅੱਗੋਂ ਕੰਸੈਪਟ ਸਮਝਣਾ, ਟ੍ਰੈਡੀਸ਼ਨਲ ਇਹਦੀ ਕੀ ਵਿਆਖਿਆ ਕੀਤੀ ਜਾ ਰਹੀ ਹੈ ਉਹ ਆਪਣੀ ਥਾਂ 'ਤੇ ਹੈ, ਜੋ ਸਮਝ ਆਇਆ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਹੈ ਸਿੱਖ ਦਾ ਹੋਮਵਰਕ ਆਪਣੇ ਘਰ ਵਿੱਚ, ਇੱਕ ਹੈ ਕਲਾਸ ਵਰਕ ਗੁਰੂ ਦੇ ਘਰ ਵਿੱਚ। ਹੋਮਵਰਕ ਹੈ ਸਿੱਖ ਦਾ ਸਿਮਰਨ ਅਤੇ ਨਿਤਨੇਮ, ਕਲਾਸ ਵਰਕ ਹੈ ਕਥਾ ਅਤੇ ਕੀਰਤਨ। ਜਿਸ ਸਿੱਖ ਦੇ ਘਰ ਵਿੱਚ ਸਿਮਰਨ ਅਤੇ ਨਿਤਨੇਮ ਨਹੀਂ, ਉੱਥੇ ਸਿੱਖੀ ਕਲਚਰ ਨਹੀਂ, ਨੋਟ ਕਰਿਓ। ਜੇ ਗੁਰੂ ਦੇ ਘਰ ਵਿੱਚ ਕਥਾ ਅਤੇ ਕੀਰਤਨ ਨਹੀਂ, ਉੱਥੇ ਗੁਰਦੁਆਰੇ ਪ੍ਰਚਾਰ ਨਹੀਂ, ਆ ਦੋ ਚੀਜ਼ਾਂ ਨੇ। ਇੱਥੇ ਕਲਾਸ ਰੂਮ ਹੈ, ਇੱਥੇ ਕਥਾ ਅਤੇ ਕੀਰਤਨ ਹੈ, ਕਥਾ ਅਤੇ ਕੀਰਤਨ ਬਿਨਾਂ ਸਿੱਖੀ ਦੀ ਮੋਟੀਵੇਸ਼ਨ ਨਹੀਂ, ਕਥਾ ਅਤੇ ਕੀਰਤਨ ਬਿਨਾਂ ਸਿੱਖੀ ਦਾ ਪ੍ਰਚਾਰ ਨਹੀਂ, ਸਿਮਰਨ ਅਤੇ ਨਿਤਨੇਮ ਬਿਨਾਂ ਕਲਚਰ ਨਹੀਂ। ਜਿਨ੍ਹਾਂ ਇਲਾਕਿਆਂ ਦੇ ਵਿੱਚ ਗੁਰਦੁਆਰਿਆਂ ਵਿੱਚੋਂ ਕਥਾ ਕੀਰਤਨ ਬੰਦ ਹੋ ਗਿਆ, ਜਿਨ੍ਹਾਂ ਇਲਾਕਿਆਂ ਦੇ ਘਰਾਂ ਵਿੱਚੋਂ ਨਿਤਨੇਮ ਅਤੇ ਗੁਰੂ ਪਿਆਰ ਵਾਲੇ ਸਿਮਰਨ ਬੰਦ ਹੋ ਗਿਆ, ਉੱਥੇ ਸਿੱਖੀ ਅੱਗੇ ਚੱਲੇਗੀ? ਖਤਰਾ ਖੜ੍ਹਾ ਹੋ ਗਿਆ। ਗੁਰੂ ਦੇ ਘਰ ਵਿੱਚ ਆ ਕੇ ਕਥਾ ਤੇ ਕੀਰਤਨ ਦਾ ਕਨਸੈਪਟ ਦਿੱਤਾ ਹੈ, ਪੜ੍ਹ ਕੇ ਦੇਖੋ ਪੰਕਤੀ। ਇੱਕ ਸ਼ਬਦ ਹੈ ਵਡਿਆਈ, ਦੂਸਰਾ ਵਿਚਾਰ। ਵਡਿਆਈ ਇਸ਼ਾਰਾ ਹੈ, ਸਾਈਨ ਹੈ ਕੀਰਤਨ ਵੱਲ। ਕੀਰਤਨ ਵਿੱਚ ਵਡਿਆਈ ਹੈ ਰੱਬ ਦੀ, ਕਥਾ ਵਿੱਚ ਵਿਚਾਰ ਹੈ। ਜਪ ਸਤਨਾਮ ਸ਼੍ਰੀ। ਤੂੰ ਸਵੇਰ ਵੇਲੇ ਗੁਰਦੁਆਰੇ ਜਾਏਗਾ, ਮਲੇਸ਼ੀਆ ਵਾਲਿਓ ਪਛੜ ਚੁੱਕੇ ਹਾਂ, ਸਵੇਰ ਵੇਲੇ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਹੋ ਹੀ ਨਹੀਂ ਰਿਹਾ, ਜਾਵਾਂਗੇ ਤਾਂ ਕਿੱਥੇ ਜਾਵਾਂਗੇ। ਇੱਕ ਨਾ ਇੱਕ ਦਿਨ ਤੁਹਾਨੂੰ ਇਹ ਐਫਰਟਸ ਕਰਨੇ ਹੀ ਪੈਣਗੇ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਚਾਹੇ ਇਲੈਕਟ੍ਰਾਨਿਕ ਮੀਡੀਏ ਰਾਹੀਂ ਹੋ ਜਾਵੇ। ਪਰ ਸਵੇਰੇ ਜਦੋਂ ਸਿੱਖ ਕਥਾ ਅਤੇ ਕੀਰਤਨ ਵਿੱਚ ਜਾਵੇਗਾ, ਉਹਨੂੰ ਇੱਕ ਬਖਸ਼ਿਸ਼ ਮਿਲੇਗੀ। ਕਰਮੀ ਆਵੇ ਕੱਪੜਾ, ਕੱਪੜਾ ਪੁਸ਼ਾਕ ਪਹਿਨਣਾ, ਪਹਿਰਾਵਾ। ਇੱਕ ਪਹਿਰਾਵਾ ਕੱਪੜੇ ਦਾ ਜਿਹੜਾ ਬਾਡੀ 'ਤੇ ਪਹਿਨਿਆ ਜਾਂਦਾ ਹੈ, ਇੱਕ ਹੈ ਸਾਡੀ ਸੋਲ ਦੇ ਉੱਪਰ ਬਲੈਸਿੰਗਸ, ਕਰਮੀ ਬਖਸ਼ਿਸ਼। ਨਦਰੀ ਮੋਖ ਦੁਆਰ, ਗੁਰੂ ਦੀ ਮਿਹਰ ਦ੍ਰਿਸ਼ਟੀ ਦੇ ਨਾਲ ਇੱਕ ਜੀਵਨ ਸਮਝ ਆਏਗਾ। ਉਹ ਜੀਵਨ ਸਮਝ ਕਿਵੇਂ ਆਏਗਾ ਇਹ ਵੀ ਨੋਟ ਕਰ ਲੈਣਾ। ਕਥਾ ਅਤੇ ਕੀਰਤਨ ਦੇ ਰਾਹੀਂ ਕਿਵੇਂ ਸਮਝ ਲੱਗੇਗੀ? ਗੁਰੂ ਨੇ ਇੱਕ ਕੰਸੈਪਟ ਦਿੱਤਾ ਹੈ, ਇਸ ਨੂੰ ਸਮਝਣਾ। ਸਾਡੀ ਮਤ ਦੇ ਅੰਦਰ, ਸਾਡੇ ਮਾਇੰਡ ਦੇ ਅੰਦਰ ਤਿੰਨ ਚੀਜ਼ਾਂ ਰੱਬ ਨੇ ਰੱਖ ਕੇ ਸੰਸਾਰ 'ਚ ਭੇਜਿਆ ਹੈ। ਇੱਕ ਹੈ ਨੌਲੇਜ, ਡਿਵਾਈਨ ਨੌਲੇਜ, ਸਪਿਰਿਚੁਅਲ ਨੌਲੇਜ। ਇਹਦਾ ਬੀਜ ਸਾਡੇ ਅੰਦਰ ਭੇਜਿਆ ਹੈ, ਜਦੋਂ ਮਾਤਾ ਦੇ ਗਰਭ ਵਿੱਚ ਸੀ ਉਸ ਸਿਮਰਨ ਵਿੱਚੋਂ ਮਿਲਿਆ ਹੈ। ਮੈਂ ਇਹਦੀ ਵਿਸਥਾਰ ਸਹਿਤ ਹੋਰ ਵੀ ਵਿਚਾਰ ਅੱਗੇ ਦੇਵਾਂਗਾ, ਪਹਿਲਾਂ ਤਿੰਨੋਂ ਚੀਜ਼ਾਂ ਨੋਟ ਕਰ ਲੈਣੀਆਂ। ਦੂਸਰਾ ਹੈ ਨਿਮਰਤਾ, ਹਿਊਮੈਲਿਟੀ। ਤੀਸਰਾ ਹੈ ਵੈਰਾਗ। ਹੁਣ ਖਿਆਲ ਕਰਿਓ, ਇਹਦੇ ਸ਼ਬਦ ਵਰਤੇ ਨੇ ਰਤਨ, ਜਵਾਹਰ, ਮਾਣਿਕ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ। ਆਨੰਦ ਸਾਹਿਬ ਦੇ ਅੰਦਰ ਰਤਨ ਸਾਈਨ ਆਇਆ ਗਿਆਨ ਵਾਸਤੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰ ਸ਼ਬਦ ਗਿਆਨ ਦਾ ਰਤਨ ਹੈ। ਜਵਾਹਰ ਸ਼ਬਦ ਪ੍ਰਤੀਕ ਆਇਆ ਨਿਮਰਤਾ ਦਾ। ਜਵਾ ਹੁੰਦਾ ਹੈ ਹੰਕਾਰ, ਹਰ ਹੁੰਦਾ ਮਾਰ ਦੇਣਾ, ਹੰਕਾਰ ਮਾਰ ਦੇਣਾ ਨਿਮਰਤਾ। ਮਾਣਿਕ ਪ੍ਰਤੀਕ ਆਇਆ ਬੈਰਾਗ ਦਾ, ਮਾਣਿਕ ਭਗਤ ਬੈਰਾਗ ਹੈ। ਇਹ ਤਿੰਨ ਚੀਜ਼ਾਂ ਦੇ ਬੀਜ ਰੱਖੇ ਨੇ ਔਰ ਪ੍ਰੂਵੇਬਲ ਨੇ, ਗੁਰੂ ਪਿਆਰ ਵਾਲੇ ਉਹ ਪ੍ਰੂਵ ਕੀਤੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਗਿਆਨ, ਕੋਈ ਪੁੱਛੇ ਤੁਸੀਂ ਕਿੰਝ ਕਹਿੰਦੇ ਪਏ ਹੋ ਕਿ ਗਿਆਨ ਦਾ ਬੀਜ ਰੱਖਿਆ, ਗੁਰੂ ਪਿਆਰ ਵਾਲਿਓ ਜਦੋਂ ਜਨਮ ਹੋਇਆ ਕੁਛ ਨਹੀਂ ਨਾ ਪਤਾ, ਜਨਮ ਵੇਲੇ ਕੁਛ ਨਹੀਂ ਨਾ ਕਰਨਾ ਹੁੰਦਾ, ਸਭ ਕੁਛ ਸੰਸਾਰ ਵਿੱਚ ਸਿੱਖਿਆ ਨਾ। ਦੁੱਧ ਚੁੰਘਣਾ ਕਿੱਥੋਂ ਸਿੱਖਿਆ? ਜਪੋ ਸਤਨਾਮ ਸ਼੍ਰੀ। ਕਦੀ ਖਿਆਲ ਕਰਨਾ ਕਿੱਥੋਂ ਸਿੱਖਿਆ? ਜਨਮ ਹੋਇਆ ਤੁਰੰਤ ਦੁੱਧ ਚੁੰਘਦਾ ਹੈ, ਇਹਦਾ ਮਤਲਬ ਰੱਬ ਨੇ ਇਹਦੇ ਅੰਦਰ ਗਿਆਨ ਦਾ ਬੀਜ ਰੱਖਿਆ ਹੋਇਆ ਹੈ। ਦੂਸਰਾ, ਤੁਰਦਾ ਹੈ, ਸਾਰੀ ਜ਼ਿੰਦਗੀ ਤੁਰਦਾ ਹੈ, ਪਰ ਇੱਕ ਵਾਰੀ ਜਦੋਂ ਬਚਪਨ 'ਚ ਤੁਰਿਆ ਸੀ ਧਰਤੀ 'ਤੇ ਰਿੜਦਾ ਸੀ, ਮੁੜ ਕੇ ਨਹੀਂ ਰਿੜਿਆ। ਉਹ ਨਿਮਰਤਾ ਦਾ ਪ੍ਰਤੀਕ ਸੀ। ਜੇ ਫਿਜ਼ੀਕਲੀ ਕੋਈ ਵਰਕ ਕੀਤਾ ਹੈ ਤਾਂ ਧਰਤੀ 'ਤੇ ਰਿੜ ਕੇ ਕੀਤਾ ਹੈ, ਜੇ ਇਸਨੇ ਮੈਂਟਲੀ ਵਰਕ ਕੀਤਾ ਹੈ ਅਤੇ ਮਾਂ ਦਾ ਦੁੱਧ ਚੁੰਘਿਆ ਹੈ, ਮੈਂਟਲੀ ਵਰਕ ਗਿਆਨ ਦੇ ਵਿੱਚੋਂ ਨਿਕਲਿਆ ਹੈ, ਫਿਜ਼ੀਕਲੀ ਵਰਕ ਨਿਮਰਤਾ ਵਿੱਚੋਂ ਨਿਕਲਿਆ। ਬੈਰਾਗ ਮੇਰੀਆਂ ਭੈਣਾਂ ਜਾਣਦੀਆਂ ਨੇ, ਇੱਕ ਬੱਚਾ ਕਿਸੇ ਦੂਜੀ ਬੀਬੀ ਨੂੰ ਚੁਕਾ ਦਿਓ ਗੋਦੀ, ਰੋਣ ਲੱਗ ਜਾਂਦਾ ਹੈ, ਮਾਂ ਕਹਿੰਦੀ ਮੈਨੂੰ ਫੜਾ ਦੇ, ਇਹ ਪਛਾਣ ਗਿਆ, ਇਹ ਮਾਂ ਦੀ ਗੋਦੀ ਪਛਾਣ ਜਾਂਦਾ ਹੈ, ਕਿਉਂਕਿ ਅੰਦਰ ਬੈਰਾਗ ਬੈਠਾ ਹੈ। ਜਪੋ ਸਤਨਾਮ ਸ਼੍ਰੀ। ਮਾਂ ਤੋਂ ਬਿਨਾਂ ਰੋਂਦਾ ਹੈ। ਭੈਣੋ, ਤੁਹਾਨੂੰ ਰੱਬ ਨੇ ਇੱਕ ਬਖਸ਼ਿਸ਼ ਦਿੱਤੀ ਹੈ, ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹਾਂਗਾ, ਔਰ ਉਸਨੂੰ ਸਮਝ ਕੇ ਬੱਚੇ ਨੂੰ ਸੰਸਕਾਰ ਦੇ ਦਿਓ ਬਚਪਨ ਤੋਂ। ਮਾਂ ਜਦੋਂ ਆਪਣੇ ਬੱਚੇ ਨੂੰ ਟੱਚ ਕਰਦੀ ਹੈ, ਖਿਆਲ ਕਰਿਓ, ਜਿਸ ਵੇਲੇ ਮਾਂ ਆਪਣੇ ਬੱਚੇ ਨੂੰ ਗਲਵਕੜੀ 'ਚ ਲਵੇ, ਦੁੱਧ ਚੁੰਘਾਵੇ, ਜਦੋਂ ਵੀ ਮਾਤਾ ਦੀ ਸਕਿਨ ਬੱਚੇ ਦੀ ਸਕਿਨ ਨਾਲ ਟੱਚ ਕਰੇਗੀ, ਮਾਂ ਦੇ ਪੋਜ਼ਿਟਿਵ ਵੇਵ ਬੱਚੇ ਵਿੱਚ ਟ੍ਰਾਂਸਫਰ ਹੁੰਦੀ ਹੈ, ਭਾਵੇਂ ਮਾਂ ਨੂੰ ਨਾ ਪਤਾ ਹੋਵੇ। ਕੁਝ ਕੁ ਐਗਜ਼ੈਂਪਲਸ ਮੈਂ ਰੱਖਣੀ ਚਾਹਾਂਗਾ, ਸੌਖੀ ਸਮਝ ਆ ਜਾਏਗੀ। ਹਰ ਬੱਚੇ ਦਾ, ਭੈਣੋ ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ, ਇੱਕ ਰੂਟੀਨ ਹੁੰਦਾ ਹੈ, ਉਹਨੇ 9 ਵਜੇ ਦੁੱਧ ਚੁੰਘਣਾ, ਇਹ ਰੱਬ ਨੇ ਇੱਕ ਅਲਾਰਮ ਲਾਇਆ ਹੁੰਦਾ ਹੈ। ਜੇ ਬੱਚਾ ਰਾਤ ਨੂੰ 2 ਵਜੇ ਦੁੱਧ ਪੀਂਦਾ ਨਾ, ਇੱਕ ਅਲਾਰਮ ਹੀ ਹੈ, ਉਹਨੇ 2 ਵਜੇ ਉੱਠੀ ਖੜ੍ਹਨਾ, ਭਾਵੇਂ ਮਾਂ ਸੁੱਤੀ ਪਈ ਹੈ, ਉਹਨੇ ਉਠਾ ਲੈਣਾ। ਜਿਹੜਾ ਬੱਚਾ 3 ਵਜੇ ਦੁੱਧ ਪੀਂਦਾ ਉਹ 3 ਵਜੇ ਉੱਠੇਗਾ, ਜਿਹੜਾ 1 ਵਜੇ ਪੀਂਦਾ 1 ਵਜੇ ਉੱਠੇਗਾ। ਇਹ ਰੱਬ ਨੇ ਇੱਕ ਸਿਸਟਮ ਬਣਾਇਆ, ਕਦੀ ਪਰਖ ਲੈਣਾ। ਕਦੀ ਕਦਾਈ ਬੱਚਾ, ਜਾਂ ਇਹ ਕਹਿ ਲਓ ਰੱਬ ਸਾਨੂੰ ਸਿਖਾਉਣ ਵਾਸਤੇ ਕਦੀ ਕਦਾਈ ਬੱਚੇ ਦਾ ਟਾਈਮ ਅਪਸੈਟ ਹੋ ਜਾਂਦਾ ਹੈ। ਜਿਹੜਾ ਬੱਚਾ 2 ਵਜੇ ਦੁੱਧ ਪੀਂਦਾ ਨਾ, ਅੱਜ 1 ਵਜੇ ਉੱਠ ਖੜਾ। ਮਾਂ ਨੂੰ ਨੀਂਦ ਆਈ ਹੈ, ਮੇਰੀਆਂ ਭੈਣਾਂ ਨੋਟ ਕਰ ਲਿਓ, ਜਦੋਂ ਮਾਂ ਦੇਖਦੀ ਹਾਲੇ ਤੇ 1 ਵਜੇ ਹੈ, ਨਹੀਂ ਨਹੀਂ ਹਾਲੇ ਤੇ ਸੌਏਗਾ, ਦੁੱਧ ਤੇ 2 ਵਜੇ ਪੀਣਾ, ਉਹਨੂੰ ਥਾਪੜਨ ਲੱਗਦੀ ਹੈ ਉੱਤੋਂ ਹੱਥ ਨਾਲ। ਤੇ ਜੇ ਕਿਤੇ ਭਲਾ ਬੱਚੇ ਦਾ ਪਿਤਾ ਥਾਪਣ ਲੱਗ ਜਾਏ ਨਾ, ਉਹ ਕਹਿੰਦੀ ਹੱਥ ਨਾ ਲਾਇਓ, ਦੇਖਿਓ ਜਾਗ ਪਏਗਾ। ਕਦੀ ਪਰਖ ਲੈਣਾ, ਸੱਸ ਨੂੰ ਕਹੇਗੀ ਮਾਂ ਜੀ ਦੇਖੀ ਦੇਖੀ ਹੱਥ ਨਾਲ ਆਈ ਜਾਗ ਪਏਗਾ, ਆਪ ਆ ਕੇ ਥਾਪੜਦੀ ਹੈ, ਸੌਂ ਕਿਉਂ ਜਾਂਦਾ ਹੈ? ਕਿਉਂਕਿ ਮਾਂ ਦੀ ਪੋਜ਼ਿਟਿਵ ਵੇਵ ਬੱਚੇ ਅੰਦਰ ਪ੍ਰਵੇਸ਼ ਕਰ ਰਹੀ ਹੈ। ਪਰਖ ਲੈਣਾ ਇਸ। ਇੱਕ ਹੋਰ ਬਾਤ, ਜਦੋਂ ਕਿਤੇ ਸੱਚ ਦਾ ਮਸਲਾ ਹੋਵੇ, ਕਿਸੇ ਪ੍ਰਿੰਸੀਪਲ ਦੀ ਬਾਤ ਹੋਵੇ, ਧਰਮ ਦਾ ਮਸਲਾ ਹੋਵੇ, ਦੋ ਸੂਰਮੇ ਆਹਮਣੋ ਸਾਹਮਣੇ ਹੋਣ, ਪਤਾ ਕੀ ਕਹਿੰਦੇ ਨੇ? ਕਹਿੰਦੇ ਜੇ ਮਾਂ ਦਾ ਦੁੱਧ ਚੁੰਗਿਆ ਤਾਂ ਸਾਹਮਣੇ ਆ, ਕੋਈ ਨਹੀਂ ਕਹਿੰਦਾ ਜੇ ਲੈਕਟੋਜਨ 1 ਪੀਤਾ ਤਾਂ ਸਾਹਮਣੇ ਆ। ਬਥੇਰੇ ਵਿਟਾਮਿਨ ਦੇ ਦਿੰਦਾ ਹੋਏਗਾ ਲੈਕਟੋਜਨ 1 ਵੀ, ਦੇਖਿਆ ਜਾਵੇ ਤਾਂ ਫਿਜ਼ੀਕਲੀ ਫਿਟਨੈਸ ਤਾਂ ਦੇ ਦਿੰਦਾ ਬੱਚੇ ਨੂੰ, ਪਰ ਉਹ ਅਣਖ ਨਹੀਂ ਦੇ ਸਕਦਾ, ਕਿਉਂਕਿ ਮਾਂ ਦੁੱਧ ਚੁੰਘਾਉਂਦੀ ਹੈ ਅਤੇ ਪੋਜ਼ਿਟਿਵ ਵੇਵ ਅੰਦਰ ਪ੍ਰਵੇਸ਼ ਹੁੰਦੀ ਹੈ। ਇਸ ਲਈ ਭੈਣੋ, ਜੇ ਬੱਚੇ ਅੰਦਰ ਗੁਰਬਾਣੀ ਦਾ ਪਿਆਰ ਪਾਉਣਾ ਚਾਹੁੰਦੇ ਹਾਂ, ਜੇ ਬੱਚੇ ਨੂੰ ਗੁਰਸਿੱਖੀ ਸਿਖਾਉਣੀ ਚਾਹੁੰਦੇ ਹਾਂ, ਜੇ ਬੱਚੇ ਨੂੰ ਗੁਰਮਤ ਦਾ ਬੀਜ ਦੇਣਾ ਚਾਹੁੰਦੇ ਹਾਂ, ਜਿਸ ਵੇਲੇ ਬੱਚਾ ਦੁੱਧ ਚੁੰਘਦਾ ਏ ਉਸ ਵੇਲੇ ਮਾਂ ਦੀ ਸੋਚ, ਮਾਂ ਦੀਆਂ ਇੱਛਾਵਾਂ, ਮਾਂ ਦੇ ਯਤਨ ਕੰਮ ਕਰਦੇ ਨੇ। ਗੁਰਬਾਣੀ ਅੰਦਰ ਇੱਕ ਪੰਕਤੀ ਮੈਂ ਆਪ ਜੀ ਦੇ ਸਾਹਮਣੇ ਰੱਖਣੀ ਚਾਹਾਂਗਾ, ਤੁਸੀਂ ਹੈਰਾਨ ਹੋ ਜਾਓਗੇ। ਗੁਰੂ ਕਹਿੰਦੇ ਨੇ, ਗੁਰਬਾਣੀ ਕਹਿੰਦੀ ਹੈ, ਤੁਸੀਂ ਰਾਮ ਜਪਣਾ ਚਾਹੁੰਦੇ ਹੋ, ਰੱਬ ਦਾ ਨਾਮ ਜਪਣਾ ਚਾਹੁੰਦੇ ਹੋ, ਆਹ 2 ਭਗਤਾਂ ਵਾਂਗੂ ਜਪ ਲਓ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਧਰੂ ਤੇ ਪ੍ਰਹਿਲਾਦ ਬਾਰੇ ਹੀ ਕਿਉਂ ਕਿਹਾ? ਭਗਤ ਤੇ ਹੋਰ ਵੀ ਬੜੇ ਹੋਏ ਨੇ, ਇਹਨਾਂ 2 ਨੂੰ ਹੀ ਕਿਉਂ ਕਿਹਾ? ਇਹਦੇ ਪਿੱਛੇ ਕੋਨਸੈਪਟ ਹੈ, ਇਹ 2 ਉਹ ਭਗਤ ਨੇ ਜਿਹੜੇ ਬਚਪਨ ਤੋਂ ਭਗਤੀ ਕਰਨ ਲੱਗੇ ਨੇ, ਤੇ ਜੇ ਬਚਪਨ ਤੋਂ ਲੱਗੇ ਨੇ, ਸੱਚ ਹੈ ਇਹਨਾਂ ਦੀ ਮਾਂ ਨੇ ਬਚਪਨ ਤੋਂ ਤੋਰਿਆ। ਜਪੋ ਸਤਨਾਮ ਸ਼ੁਰੂ ਹੈ। ਹੁਣ ਮਤ ਦੇ ਅੰਦਰ ਗਿਆਨ ਦਾ ਬੀਜ ਰੱਖਿਆ ਹੈ, ਮਤ ਦੇ ਅੰਦਰ ਨਿਮਰਤਾ ਦਾ ਬੀਜ ਰੱਖਿਆ ਹੈ, ਮਤ ਦੇ ਅੰਦਰ ਬੈਰਾਗ ਦਾ ਬੀਜ ਰੱਖਿਆ ਹੈ। ਜੇ ਗੁਰਦੁਆਰੇ ਜਾਏਗਾ ਸਵੇਰ ਵੇਲੇ ਦੇ ਦੀਵਾਨ ਵਿੱਚ ਕਥਾ ਤੇ ਕੀਰਤਨ ਰਾਹੀਂ, ਕਥਾ ਰਾਹੀਂ ਗਿਆਨ ਪਰਪੱਕ ਹੋਏਗਾ, ਕੀਰਤਨ ਰਾਹੀਂ ਧਿਆਨ ਪਰਪੱਕ ਹੋਏਗਾ, ਫਿਰ ਕਿਤੇ ਆਪਾਂ ਖੁੱਲ੍ਹੀ ਵਿਚਾਰ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸ਼ਬਦ ਤੇ ਸੁਰਤ, ਸਿੱਖ ਤੇ ਗੁਰੂ, ਗਿਆਨ ਤੇ ਧਿਆਨ, ਹਰਿਮੰਦਰ ਤੇ ਅਕਾਲ ਤਖਤ, ਕਥਾ ਤੇ ਕੀਰਤਨ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ, ਗੁਰੂ ਪੰਥ, ਗੁਰੂ ਗ੍ਰੰਥ, ਇੱਕ ਬੜਾ ਕਮਾਲ ਦਾ ਕੰਬੀਨੇਸ਼ਨ ਹੈ। ਸ਼ਬਦ ਸੁਰਤ ਤੋਂ ਚੱਲ ਕੇ ਇਹ 2-2 ਚੀਜ਼ਾਂ ਸਿੱਖ ਦੇ ਨਾਲ ਤੁਰੀਆਂ ਨੇ। ਤਾਂ ਖੈਰ, ਗੁਰਦੁਆਰੇ ਕਥਾ ਦੇ ਵਿੱਚੋਂ ਗਿਆਨ ਮਿਲਦਾ ਜਾਏਗਾ, ਅੱਜ ਹੋਰ ਗਿਆਨ ਮਿਲਿਆ, ਕੱਲ੍ਹ ਨੂੰ ਹੋਰ ਮਿਲਿਆ, ਆਹ ਸੋਚ ਕੇ ਦੇਖੋ, ਆਪ ਜੀ ਨੂੰ ਮਹਿਸੂਸ ਹੋਏਗਾ ਇਹਨਾਂ 7 ਦਿਨਾਂ ਵਿੱਚ, ਜੇ ਕਿਤੇ ਰੋਜ਼ਾਨਾ 2 ਵੇਲੇ ਸਿੱਖ ਨੂੰ ਆਹ ਗਿਆਨ ਮਿਲਦਾ ਹੋਵੇ, ਕੌਮ ਕਿਤੇ ਦੀ ਕਿਤੇ ਪਹੁੰਚ ਜਾਵੇ। ਜੇ ਦੋਨੋਂ ਵੇਲੇ ਆਹ ਵਿਲ ਪਾਵਰ ਮਿਲਦੀ ਹੋਵੇ ਗੁਰੂ ਦੀ ਬਖਸ਼ਿਸ਼ ਦੀ, ਸਾਡੀ ਸਿੱਖ ਸੁਸਾਇਟੀ ਕਿਤਨੀ ਮਜ਼ਬੂਤ ਹੋ ਜਾਵੇ, ਸਾਡੇ ਆਪਸੀ ਵਰਤੋਂ ਵਿਵਹਾਰ ਪਿਆਰ ਕਿਤਨਾ ਮਜ਼ਬੂਤ ਹੋ ਜਾਵੇ। ਗੁਰੂ ਕਹਿੰਦੇ, ਉਹ ਸੋਝੀ ਕਿਵੇਂ ਆਏਗੀ, ਉਹ ਗਿਆਨ ਗੁਣ ਕਿਵੇਂ ਮਿਲਣਗੇ? ਜਦੋਂ ਵਾਹਿਗੁਰੂ ਦੇ ਗੁਣ ਸੁਣੇਗਾ, ਸੁਣ ਕੇ ਉਸ ਨਾਲ ਪਿਆਰ ਬਣ ਜਾਏਗਾ। ਉਸ ਵਿੱਚ ਪੰਕਤੀਆਂ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸ਼ੁਕਰਾਨਾ ਸਾਡੇ ਅੰਦਰ ਆਏਗਾ ਉਸ ਵੇਲੇ ਜਦੋਂ ਅਸੀਂ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਗੁਰਦੁਆਰੇ ਆ ਕੇ ਗੁਰੂ ਦੀ ਸਿੱਖਿਆ ਸੁਣਾਂਗੇ, ਆਪ ਜੀ ਨੇ ਇੱਕ ਚੀਜ਼ ਪੱਲੇ ਬੰਨ ਲੈਣੀ, ਕੀਰਤਨ ਸੁਣਿਆ ਹੈ, 7 ਸ਼ਬਦ ਸੁਣੇ ਨੇ, ਘਰ ਜਾ ਕੇ ਲਿਖ ਲੈਣਾ, ਅੱਜ 7 ਸ਼ਬਦਾਂ ਵਿੱਚੋਂ ਮੈਂ ਸਿੱਖਿਆ ਕਿਹੜੀ ਸੁਣ ਕੇ ਆਇਆ। ਕੱਲ ਕਥਾ ਸੁਣੀ ਸੀ, ਪਰਸੋਂ ਕਥਾ ਸੁਣੀ ਸੀ, ਅੱਜ ਕਥਾ ਸੁਣੀ ਹੈ, ਇਸ ਵਿੱਚੋਂ ਟੀਚਿੰਗਸ ਕਿਹੜੀ ਪ੍ਰਾਪਤ ਕੀਤੀ ਹੈ, ਸਿੱਖਿਆ ਕੀ ਹੈ? ਮੇਰੇ ਯਾਦ ਹੈ ਕੁਝ ਬਜ਼ੁਰਗ ਮਾਵਾਂ ਘਰ ਜਾ ਕੇ ਪੁੱਛਦੀਆਂ ਹੁੰਦੀਆਂ ਸੀ, ਪੁੱਤ ਅੱਜ ਕੀ ਸੁਣ ਕੇ ਆਇਆ ਗੁਰਦੁਆਰੇ? ਤੇ ਸਾਡਾ ਤੇ ਪਤਾ ਨਹੀਂ ਮੈਂਟੈਲਿਟੀ ਬਣ ਗਈ ਹੈ। ਮੈਂ ਉਹ ਵੀ ਤੁਹਾਡੇ ਸਾਹਮਣੇ ਰੱਖ ਦੇਵਾਂ, ਹੋ ਸਕੇ ਤੇ ਇਹਦੇ 'ਤੇ ਥੋੜ੍ਹਾ ਜਿਹਾ ਸੋਚਣਾ। ਜਦੋਂ ਕਿਤੇ ਅਸੀਂ ਘਰ ਵਿੱਚ ਡਾਇਨਿੰਗ ਟੇਬਲ 'ਤੇ ਬੈਠਦੇ ਹਾਂ, ਭੈਣ ਆਈ ਹੋਵੇ ਮਿਲਣ, ਰਿਲੇਟਿਵ ਆਏ ਹੋਣ, ਆਪਾਂ ਡਾਇਨਿੰਗ ਟੇਬਲ 'ਤੇ ਬੈਠਦੇ ਹਾਂ, ਘੰਟਾ ਘੰਟਾ ਬੈਠਦੇ ਹਾਂ, ਹੈ ਨਾ, ਅਸੀਂ ਖਾਣਾ ਖਾ ਕੇ ਫਿਰ ਗੱਲਾਂ ਕਰਦੇ ਹਾਂ, ਕਿਤਨਾ ਆਨੰਦ ਆਉਂਦਾ ਹੈ। ਡਾਇਨਿੰਗ ਟੇਬਲ 'ਤੇ ਫ੍ਰੀ ਬੈਠਣਾ ਹੋਵੇ, ਘੰਟਾ ਆਨੰਦ ਆਉਂਦਾ ਹੈ, ਬੜਾ ਬੜੀਆਂ ਗੱਲਾਂ ਸਾਂਝੀਆਂ ਹੋ ਜਾਂਦੀਆਂ। ਅਤੇ ਜਦੋਂ ਕਿਤੇ ਰੈਸਟੋਰੈਂਟ ਜਾਂਦੇ ਹਾਂ, ਅੱਜ ਆਊਟਰ ਜਾਣਾ, ਬਾਹਰ ਖਾਣ ਜਾਣਾ, ਉੱਥੇ ਵੀ ਅਸੀਂ ਘੰਟਾ ਘੰਟਾ ਬੈਠਦੇ ਹਾਂ, ਕਿਤਨਾ ਆਨੰਦ ਆਉਂਦਾ। ਆਹ ਗੁਰਦੁਆਰੇ ਵਿੱਚ 20 ਮਿੰਟਾਂ 'ਚ ਲੰਗਰ ਕਿਵੇਂ ਖਤਮ ਹੋ ਜਾਂਦਾ ਹੈ, ਸੋਚਣਾ ਇਸ ਨੂੰ। ਗੁਰਦੁਆਰੇ ਦੇ ਲੰਗਰ ਵੇਲੇ ਅਸੀਂ ਬਹੁਤ ਫਾਸਟ ਚੱਲਦੇ ਹਾਂ। ਮੈਂ ਹਮੇਸ਼ਾ ਇੱਕ ਤੱਥ ਕੱਢਿਆ, ਇੱਥੋਂ ਤੁਸੀਂ 20 ਮਿੰਟ ਲੇਟ ਚਲੇ ਜਾਣਾ, ਨੀਚੇ ਜਿੱਥੇ ਮਰਜ਼ੀ ਬੈਠ ਜਾਣਾ, ਜਗ੍ਹਾ ਮਿਲ ਜਾਏਗੀ ਬੈਠਣ ਨੂੰ, ਜਿੰਨੀ ਮਰਜ਼ੀ ਭੀੜ ਹੋਵੇ। ਕਿਉਂ? ਕਿਉਂਕਿ ਲੰਗਰ ਵਿੱਚ ਬੈਠ ਕੇ ਇੱਕ ਮੈਂਟੈਲਿਟੀ ਬਣ ਗਈ ਹੈ, ਇਸ ਮਾਹੌਲ 'ਚੋਂ ਕਦੋਂ ਬਾਹਰ ਜਾਈਏ, ਛੇਤੀ ਪਤਾ ਨਹੀਂ ਘੁੱਟਣ ਮਹਿਸੂਸ ਹੋ ਰਹੀ ਹੈ, ਅਤੇ ਔਰ 15 ਮਿੰਟ ਦੇ ਅੰਦਰ ਅੰਦਰ ਅਸੀਂ ਘਰ ਪਹੁੰਚ ਜਾਂਦੇ ਹਾਂ, ਘਰ ਜਾ ਕੇ ਭਾਵੇਂ ਹਾਲੇ 2 ਸੀਰੀਅਲ ਦੇਖਣੇ ਹੋਣ। ਜਦੋਂ ਵਿਆਹ ਦੀ ਪਾਰਟੀ 'ਚ ਹੋਵੇ ਉਦੋਂ ਨਹੀਂ, ਜਦੋਂ ਰੈਸਟੋਰੈਂਟ ਵਿੱਚ ਹੋਈਏ ਉਦੋਂ ਨਹੀਂ, ਜਦੋਂ ਡਾਇਨਿੰਗ ਟੇਬਲ 'ਤੇ ਹੋਈਏ ਉਦੋਂ ਨਹੀਂ, ਗੁਰੂ ਦੇ ਘਰ ਵਿੱਚ ਕਿਉਂ? ਇੱਥੇ ਬਾਤ ਚੱਲਦੀ ਰਹੀ, ਤੁਸੀਂ ਰਿਕਾਰਡਿੰਗ ਕਰ ਰਹੇ ਹੋ, ਦੇਖਿਓ ਕਿਤੇ ਬਾਬਾ ਮੈਨੂੰ ਤੱਪੜਾਂ ਦੀ ਅਤੇ ਕੁਰਸੀਆਂ ਦੀ ਬਾਤ ਚੱਲਦੀ ਰਹੀ। ਮੈਂ ਤਾਂ ਕਹਾਂਗਾ ਕੰਸੈਪਟ ਦੀ ਬਾਤ ਕੀਤੀ ਜਾਵੇ, ਬੈਠੋ ਜਿਵੇਂ ਮਰਜ਼ੀ, ਮੈਨੂੰ ਕੋਈ ਇਸ ਤਰ੍ਹਾਂ ਸਰੋਕਾਰ ਨਹੀਂ ਹੈ, ਪਰ ਕਮ ਸੇ ਕਮ ਉੱਥੇ ਬੈਠ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ ਜਾਂਦੀਆਂ, ਅੱਧਾ ਪੌਣਾ ਘੰਟਾ ਪਿਆਰ ਦੀਆਂ ਬਾਤਾਂ ਕੀਤੀਆਂ ਜਾਂਦੀਆਂ। ਵੀਰਾ, ਤੇਰੇ ਦੋਨੋਂ ਭਰਾਵਾਂ ਦਾ ਪਤਾ ਲੱਗਿਆ, ਕੁਛ ਆਪਸ ਵਿੱਚ ਮਨ ਮੁਟਾਵ ਹੋ ਗਿਆ, ਉਹਨੂੰ ਮੇਟਿਆ ਜਾਵੇ, ਬਈ ਅਸੀਂ ਆਵਾਂਗੇ ਤੁਹਾਡੇ, ਆ ਕੇ ਪਿਆਰ ਦੀਆਂ ਗੱਲਾਂ ਕਰਾਂਗੇ, ਐਸੀਆਂ ਕੁਛ ਗੱਲਾਂ ਕੀਤੀਆਂ ਜਾਂਦੀਆਂ। ਪਰ ਲੰਗਰ ਹਾਲ 'ਚ ਫੁਰਸਤ ਕਿੱਥੇ ਜੇ? ਇੱਥੋਂ ਜੋ ਅਸੀਂ ਸਿੱਖਿਆ ਸੀ, ਬਾਅਦ ਵਿੱਚ ਉਸਨੂੰ ਆਪਣੇ ਮਨ ਵਿੱਚ ਵਸਾਉਣਾ ਸੀ। ਇਸ ਲਈ ਸਤਿਗੁਰੂ ਕਹਿੰਦੇ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਸਿੱਖਿਆ ਸੁਣਾਂਗੇ, ਗੁਰੂ ਕਹਿੰਦੇ ਨਾ ਤੇ ਤੀਰਥ 'ਤੇ ਜਾਇਆਂ ਟਰੁੱਥ ਫੁੱਲ ਲਾਈਫ ਮਿਲੇ, ਤੀਰਥ ਨਹਾਵਾਂ ਜੇ ਤੇ ਸੁਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਇਹ ਭਾਵੇਂ ਲੰਬੀ ਉਮਰ ਕੋਈ ਕਰ ਲਵੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਫੇਮਸ ਹੋ ਜਾਵੇ, ਨਾਲ ਚੱਲੇ ਸਭ ਕੋਏ, ਸਟੇਟਸ ਪਦਵੀ ਮਿਲ ਜਾਵੇ। ਪਰ ਗੁਰੂ ਪਿਆਰ ਵਾਲਿਓ, ਜੇ ਅੰਦਰੋਂ ਗਿਆਨ ਪ੍ਰਗਟ ਨਾ ਕੀਤਾ, ਅੰਦਰੋਂ ਨਿਮਰਤਾ ਪ੍ਰਗਟ ਨਾ ਕੀਤੀ, ਅੰਦਰੋਂ ਬੈਰਾਗ ਪ੍ਰਗਟ ਨਾ ਕੀਤਾ, ਸਿੱਖਿਆ ਤੋਂ ਬਿਨਾਂ ਹੋਏਗਾ ਨਹੀਂ, ਅਤੇ ਗੁਰੂ ਦਾ ਸ਼ੁਕਰਾਨਾ ਨਹੀਂ ਕਰੇਗਾ। ਅਖੀਰ 'ਤੇ ਇੱਕ ਬੇਨਤੀ ਕਰ ਦੇਵਾਂ, ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, 3 ਸ਼ਬਦ, ਪੋਜ਼ਿਟਿਵ ਰਿਜ਼ਲਟ ਆਵੇ ਅਤੇ ਵਾਹਿਗੁਰੂ ਤੇਰਾ ਸ਼ੁਕਰ ਹੈ, ਨੈਗੇਟਿਵ ਰਿਜ਼ਲਟ ਆਵੇ ਅਤੇ ਵਾਹਿਗੁਰੂ ਤੇਰੀ ਰਜ਼ਾ ਹੈ, ਬਿਲਕੁਲ ਹੀ ਰਾਹ ਨਾ ਦਿਸੇ ਮੈਂ ਕਰਾਂ ਕਿ, ਅਤੇ ਵਾਹਿਗੁਰੂ ਤੇਰਾ ਇਗਜ਼ਾਮ ਹੈ, ਤੇਰੀ ਪ੍ਰੀਖਿਆ, ਪਾਸ ਕਰ। ਕੱਲ੍ਹ ਇਹ 3 ਸ਼ਬਦ ਉਹ ਦਿਨ ਵੇਲੇ ਆਪ ਜੀ ਨੇ ਅਭਿਆਸ ਕਰਨਾ। 3 ਸ਼ਬਦ ਮੈਂ ਅੱਜ ਬੇਨਤੀ ਕਰਨੀ ਚਾਹਾਂਗਾ, ਇਹਨੂੰ ਸਵੇਰੇ ਉੱਠ ਕੇ, ਮੈਂ ਤਾਂ ਕਹਾਂਗਾ ਜਿੰਨੇ ਵਜੇ ਵੀ ਕੋਈ ਉੱਠਦਾ ਹੈ, ਉੱਠ ਕੇ ਇਹ ਜ਼ਰੂਰ ਕੰਮ ਕਰਿਓ, ਕਿਉਂਕਿ ਸਤਿਗੁਰਾਂ ਸ਼ਬਦ ਵਰਤਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਕੇ 15-20 ਮਿੰਟ ਨਾ ਆਪਣੇ ਅੰਦਰ ਬੈਠੇ ਰੱਬ ਨਾਲ 3 ਗੱਲਾਂ ਕਰ ਲੈਣੀਆਂ। 6 ਮਹੀਨਿਆਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਜੀਵਨ ਵਿੱਚ ਤਬਦੀਲੀਆਂ ਆਉਣਗੀਆਂ। ਪਹਿਲੀ ਬਾਤ ਕਹਿਣੀ, ਹੇ ਮੇਰੇ ਵਾਹਿਗੁਰੂ ਜੀ, ਤੁਸੀਂ ਮੈਨੂੰ ਬਹੁਤ ਦਿੱਤਾ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਜੋਗੀ ਕਹਿੰਦੇ ਸੀ ਅੱਖਾਂ ਬੰਦ ਕਰ ਲਓ, ਜੋਗੀ ਕਹਿੰਦੇ ਹਨੇਰੇ 'ਚ ਬੈਠ ਜਾਓ, ਦੇਖੋਗੇ ਤੁਹਾਡਾ ਧਿਆਨ ਖਿੰਡੇਗਾ, ਭਗਤੀ ਨਹੀਂ ਹੋਏਗੀ। ਗੁਰੂ ਨੇ ਸਾਨੂੰ ਭਗਤੀ ਸਿਖਾਈ ਹੈ, ਕਿਉਂ ਅੱਖਾਂ ਬੰਦ ਕਰੀਏ ਬਾਈ, ਕਿਉਂ ਹਨੇਰਾ ਕਰੀਏ? ਮੈਂ ਤਾਂ ਕਹਾਂਗਾ ਦੇਖੋ ਕਿੱਧਰ ਦੇਖਣਾ, ਦੁਕਾਨ ਵੱਲ ਦੇਖਣਾ, ਦੁਕਾਨ ਵੱਲ ਦੇਖ ਕੇ ਕਹਿ ਦਿਓ ਵਾਹਿਗੁਰੂ ਤੇਰਾ ਸ਼ੁਕਰ ਹੈ, ਆਹ ਦੁਕਾਨ ਦਿੱਤੀ ਹੈ, ਦੁਕਾਨ ਭਗਤੀ ਕਰਵਾਏਗੀ। ਸਾਡਾ ਰੂਟੀਨ ਨਹੀਂ ਹੈ, ਸਾਡੀ ਪ੍ਰੈਕਟਿਸ ਨਹੀਂ ਹੈ, ਤਾਂ ਅਸੀਂ ਡਰਦੇ। ਜੇ ਬੱਚਿਆਂ ਵੱਲ ਧਿਆਨ ਜਾਏਗਾ, ਰੱਬ ਭੁੱਲੇਗਾ ਨਹੀਂ, ਸਗੋਂ ਚੇਤੇ ਆਏਗਾ, ਵਾਹਿਗੁਰੂ ਤੂੰ ਮੈਨੂੰ ਬਹੁਤ ਦਿੱਤਾ ਹੈ, ਇਹ ਮਿੱਠੜੇ ਮੇਵੇ ਦਿੱਤੇ ਨੇ, ਵਾਹਿਗੁਰੂ ਤੇਰਾ ਸ਼ੁਕਰ ਹੈ। ਮੈਂ ਸੱਚ ਕਹਿ ਦਿਆਂ, ਜੇ ਰੂਟੀਨ ਬਣ ਗਿਆ, ਪ੍ਰੈਕਟਿਸ ਹੋ ਗਈ, ਯੂਜ਼ ਟੂ ਹੋ ਗਿਆ, ਫਿਰ ਦੂਸਰੇ ਦੇ ਬੱਚੇ ਨੂੰ ਦੇਖ ਕੇ ਵੀ ਰੱਬ ਚੇਤੇ ਆਏਗਾ, ਇਹੋ ਜਿਹਾ ਬੱਚਾ ਰੱਬ ਨੇ ਮੈਨੂੰ ਵੀ ਦਿੱਤਾ, ਜੇ ਜਪੋ ਸਤਨਾਮ ਸ਼ੁਰੂ। ਕਿੱਥੇ ਧਿਆਨ ਖਿੰਡੇਗਾ? ਘਰ ਦੀਆਂ ਚੀਜ਼ਾਂ ਦੇਖ ਕੇ ਨਹੀਂ, ਘਰ ਵਿੱਚ ਡਰਾਇੰਗ ਰੂਮ ਵਿੱਚ ਪਈਆਂ ਚੀਜ਼ਾਂ ਦੇਖ ਕੇ ਯਾਦ ਆਏਗਾ, ਵਾਹਿਗੁਰੂ ਤੂੰ ਮੈਨੂੰ ਬਹੁਤ ਦਿੱਤਾ ਏ। ਪਰ ਬਸ਼ਰਤੇ ਕਿ ਸਵੇਰ ਵੇਲੇ ਉੱਠ ਕੇ ਇਹ ਪ੍ਰੈਕਟਿਸ ਪਰਪੱਕ ਕੀਤੀ ਜਾਵੇ। ਪਹਿਲੀ ਬਾਤ ਕਹਿਣੀ, ਵਾਹਿਗੁਰੂ ਤੂੰ ਮੈਨੂੰ ਬਹੁਤ ਦਿੱਤਾ ਏ, ਤੇਰਾ ਸ਼ੁਕਰ ਹੈ। ਮਨੁੱਖ ਦੀ ਮੈਂਟੈਲਿਟੀ ਦੇ ਵਿੱਚ ਇੱਕ ਵੀਕਨੈਸ ਹੈ, ਜੋ ਮਿਲਿਆ ਉਹਦਾ ਇੰਜੋਏਮੈਂਟ ਨਹੀਂ ਕਰ ਰਿਹਾ, ਜੋ ਨਹੀਂ ਮਿਲਿਆ ਉਹਦੀ ਟੈਨਸ਼ਨ ਵਿੱਚ ਫਿਰਦਾ ਹੈ। ਸੌਖਾ ਜਿਹਾ ਕਰਕੇ ਕਹਿੰਦੇ ਆ, ਸੋਚਦਾ ਲਗਜ਼ਰੀ ਗੱਡੀ ਮਿਲ ਜਾਵੇ, ਲੈ ਲਈ ਗੱਡੀ, ਭਾਵੇਂ ਲੋਨ ਵਗੈਰਾ ਹੀ ਲੈ ਕੇ ਲੈ ਲਈ ਗੱਡੀ ਲੈ ਲਈ ਹੈ। ਹੁਣ ਗੱਡੀ ਦਾ ਉਤਨਾ ਆਨੰਦ ਨਹੀਂ ਆ ਰਿਹਾ ਜਿਤਨਾ ਪੈਟਰੋਲ ਪੰਪ ਦਾ ਫਿਕਰ ਲੱਗਿਆ ਰਹਿੰਦਾ ਹੈ। ਵਾਰ ਵਾਰ ਸੂਈ ਅਤੇ ਪੰਪ ਉਹਦੀ ਪੈਟਰੋਲ ਦੀ ਸੂਈ ਵੱਲ ਧਿਆਨ ਵਾਰ ਵਾਰ ਜਾਂਦਾ ਹੈ, ਥੱਲੇ ਗਈ ਹੈ, ਪਾਉਣ ਵਾਲਾ ਪਿਆ ਜੇ। ਉਤਨਾ ਆਨੰਦ ਨਹੀਂ ਆਉਂਦਾ ਜਿਤਨਾ ਪੈਟਰੋਲ ਵੱਲ ਫਿਕਰ ਹੁੰਦਾ, ਅਤੇ ਫਿਰ ਵਰਕਸ਼ਾਪ ਵੀ ਲਿਜਾਣੀ ਜੇ ਖੜਕਾ ਹੋ ਰਿਹਾ, ਹੋਰ ਇੱਧਰ ਉੱਧਰ ਦਾ ਉਹਦੀ ਟੈਨਸ਼ਨ ਦਾ ਫਿਕਰ ਰਹੇਗਾ, ਇੰਜੋਇਮੈਂਟ ਨਹੀਂ ਹੋ ਰਹੀ। ਕਿਉਂ? ਜੋ ਨਹੀਂ ਹੈ ਉਸ ਵੱਲ ਧਿਆਨ ਹੈ। ਜੇ ਸਵੇਰ ਵੇਲੇ ਅਭਿਆਸ ਕਰੇਗਾ, ਆ ਮੈਂ ਪੰਜਾਬ ਦੇ ਪਿੰਡਾਂ 'ਚ ਦੇਖਿਆ, ਵਿਚਾਰੇ ਆਮਦਨ ਘੱਟ ਹੁੰਦੀ, ਦੂਸਰੇ ਨੂੰ ਦੇਖੋ ਦੇਖੀ ਜਿਹੜਾ ਮੋਬਾਈਲ ਲੈ ਲੈਂਦੇ। ਪੁੱਛਿਆ ਤੈਨੂੰ ਕਾਲ ਨਹੀਂ ਕੀਤੀ, ਕਿਸੇ ਨੇ ਚੁੱਕਿਆ ਨਹੀਂ, ਨੰਬਰ ਆਇਆ ਹੋਏਗਾ, ਕਹਿੰਦੇ ਕਾਲ ਕਰਦਾ ਕੀ ਜੀ, ਉਹ ਟੋਪ ਅਪ ਨਹੀਂ ਸੀ ਹੋਇਆ। ਹੁਣ ਫਿਕਰ ਤਾਂ ਉੱਧਰ ਟੋਪ ਅਪ ਕਰਵਾਉਣ ਵਿੱਚ ਰਹੇਗਾ, ਮੋਬਾਈਲ ਜੋ ਲਗਜ਼ਰੀ ਮਿਲੀ ਆ ਉਹਦਾ ਇੰਜੋਇਮੈਂਟ ਨਹੀਂ ਉਤਨਾ ਹੋ ਸਕੇਗਾ। ਗੁਰੂ ਪਿਆਰ ਵਾਲਿਓ, ਸਵੇਰ ਵੇਲੇ ਪ੍ਰਪੱਕ ਕਰਨਾ ਪਹਿਲਾ ਅਭਿਆਸ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਬਹੁਤ ਦਿੱਤਾ ਹੈ। ਦੂਸਰੀ ਬਾਤ ਇਹ ਕਹਿ ਦੇਣੀ, ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਜਿਤਨਾ ਦਿੱਤਾ ਮੈਂ ਉਤਨੇ ਯੋਗਾ ਨਹੀਂ ਸੀ ਜਪ ਸਕਦਾ। ਆ ਮਾਂ ਨੂੰ ਪਤਾ ਲੱਗ ਜਾਏ ਨਾ ਮੇਰਾ ਪੁੱਤ ਇਤਨਾ ਐਂਗਰੀ ਆ, ਹੌਟ ਟੈਂਪਰ ਹੈ, ਮਾਂ ਕਹਿੰਦੀ ਹੈ ਇਹਦੇ ਕੋਲ ਹਾਲੇ ਨਾ ਦੱਸੋ, ਬਾਅਦ 'ਚ ਦੱਸਾਂਗੇ। ਮਾਂ ਵੀ ਬਹੁਤ ਕੁਛ ਰੋਕ ਕੇ ਰੱਖਦੀ ਹੈ, ਪਾਪਾ ਵੀ ਬਹੁਤ ਕੁਛ ਰੋਕ ਕੇ ਰੱਖਦੇ, ਹੌਟ ਟੈਂਪਰ ਹੈ, ਲੜ ਪਏਗਾ, ਪਹਿਲੇ ਭੈਣ ਨਾਲ ਲੜ ਪਏਗਾ। ਮਾਤਾ ਪਿਤਾ ਲਈ ਬੜੀ ਸਮੱਸਿਆ ਹੋ ਜਾਂਦੀ ਹੈ, ਦੂਸਰੇ ਭਰਾ ਨੂੰ ਦੇਣਾ ਅਤੇ ਉਹ ਕਹਿੰਦੇ ਨੇ ਐਂ ਕਰੋ ਹਾਲੇ ਦੱਸੋ ਇਹਨਾਂ ਨੂੰ, ਹੌਟ ਟੈਂਪਰ ਹੈ, ਪਹਿਲੇ ਲੜ ਪਏਗਾ, ਦੇਖਾਂਗੇ ਉਹਦੇ ਵੇਲੇ ਫਿਰ ਦੱਸਾਂ। ਇਹਦਾ ਮਤਲਬ ਮਾਤਾ ਪਿਤਾ ਨੂੰ ਵੀ ਆਈਡੀਆ ਡਰੋਪ ਕਰਕੇ ਰੱਖਣਾ ਪੈਂਦਾ ਹੈ, ਅਤੇ ਜੇ ਮੇਰੇ ਗੁਰੂ ਨੂੰ ਤਾਂ ਪਤਾ, ਉਹਨਾਂ ਨੂੰ ਪਤਾ ਲੱਗ ਜਾਏ ਇਤਨਾ ਹੌਟ ਟੈਂਪਰ ਹੈ, ਇਤਨੀ ਇਹਦੇ ਅੰਦਰ ਜੈਲਸੀ ਹੈ, ਨਫ਼ਰਤ ਹੈ, ਅਤੇ ਕਿੱਥੋਂ ਉਹਨੇ ਦੇਣਾ ਸੀ। ਉਹ ਤਾਂ ਸਗੋਂ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰਾ ਹੈ। ਹੇ ਵਾਹਿਗੁਰੂ ਜੀ, ਤੂੰ ਮੈਨੂੰ ਜਿਤਨਾ ਦਿੱਤਾ ਮੈਂ ਉਤਨੇ ਯੋਗਾ ਨਹੀਂ ਸੀ। ਸੱਚ ਹੈ, ਰੱਬ ਸਾਡੇ ਔਗਣ ਦੇਖ ਲਵੇ ਅਤੇ ਸ਼ਾਇਦ ਸਾਨੂੰ ਸਵਾਸ ਵੀ ਨਾ ਦੇਵੇ ਜਪੋ ਸਤਨਾਮ, ਉਹ ਤੇ ਔਗਣ ਕੋ ਨਾ ਚਿਤਾਰੇ। ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਬਹੁਤ ਦਿੱਤਾ, ਪਹਿਲੀ ਬਾਤ। ਦੂਸਰੀ, ਵਾਹਿਗੁਰੂ ਤੂੰ ਮੈਨੂੰ ਜਿਤਨਾ ਦਿੱਤਾ ਮੈਂ ਉਤਨੇ ਯੋਗਾ ਨਹੀਂ ਸੀ। ਤੀਜੀ ਗੱਲ ਆਪਣੇ ਗੁਰੂ ਨੂੰ ਹੋਰ ਕਹਿ ਦੇਣੀ, ਹੇ ਸਤਿਗੁਰੂ ਜੀ, ਤੁਸੀਂ ਮੈਨੂੰ ਜਿਤਨਾ ਦਿੱਤਾ ਮੈਂ ਤੇਰੇ ਲਈ ਕੀਤਾ ਹੀ ਕੁਛ ਨਹੀਂ। ਆ ਤੇਰੀ ਬਾਣੀ ਦਾ ਕੀਰਤਨ ਸੁਣ ਕੇ ਆਨੰਦ ਆ ਜਾਂਦਾ, ਸਤਿਗੁਰੂ ਮੈਂ ਆਪਣੇ ਪੁੱਤਰ ਧੀ ਨੂੰ ਨਿਤਨੇਮ ਦੀ ਬਾਣੀ ਨਹੀਂ ਸਿਖਾ ਸਕੇ ਹਾਲੇ। ਸਤਿਗੁਰੂ ਤੇਰੀ ਸੰਗਤ ਕਰਕੇ, ਤੇਰੀ ਕਥਾ ਸੁਣ ਕੇ ਇਤਨਾ ਆਨੰਦ ਆ ਜਾਂਦਾ ਹੈ, ਮੈਂ ਆਪਣੇ ਬੱਚਿਆਂ ਨੂੰ ਹਾਲੇ ਗੁਰਬਾਣੀ ਨਹੀਂ ਸਿਖਾ ਸਕਿਆ, ਤੂੰ ਮੈਨੂੰ ਜਿਤਨਾ ਦਿੱਤਾ ਮੈਂ ਤੇਰੇ ਲਈ ਕੀਤਾ ਹੀ ਕੁਛ ਨਹੀਂ। ਜਪੋ ਸਤਨਾਮ। ਆ ਤਿੰਨ ਚੀਜ਼ਾਂ ਨਾਲ ਇਹ ਤਿੰਨੋਂ ਚੀਜ਼ਾਂ ਮਿਲ ਜਾਣਗੀਆਂ। ਜਿਹੜਾ ਵਾਹਿਗੁਰੂ ਦਾ ਸ਼ੁਕਰਾਨਾ ਕਰੇਗਾ, ਬਹੁਤ ਦਿੱਤਾ ਹੈ, ਵਾਹਿਗੁਰੂ ਦੀਆਂ ਸਮਝ ਕੇ ਵਰਤੇਗਾ, ਉਹਦੇ ਕੋਲ ਗਿਆਨ ਰਤਨ ਆ ਜਾਏਗਾ। ਜਿਹੜਾ ਸਮਝੇਗਾ ਮੈਨੂੰ ਜਿਤਨਾ ਦਿੱਤਾ ਮੈਂ ਉਤਨੇ ਯੋਗਾ ਨਹੀਂ ਸੀ, ਉਹਦੇ ਕੋਲ ਨਿਮਰਤਾ ਦਾ ਗੁਣ ਆ ਜਾਏਗਾ। ਅਤੇ ਜਿਹੜਾ ਕਹੇਗਾ ਮੈਂ ਤੇਰੇ ਲਈ ਕੀਤਾ ਹੀ ਕੁਛ ਨਹੀਂ ਆ, ਉਹਦੇ ਅੰਦਰ ਬੈਰਾਗ ਦਾ ਗੁਣ ਆ ਜਾਏਗਾ। ਇਸ ਲਈ ਸੌਖਾ ਅਭਿਆਸ ਕੱਲ੍ਹ ਤੋਂ ਮੈਂ ਇੱਕ ਉਮੀਦ ਕਰਾਂ, ਕਮ ਸੇ ਕਮ 15-20 ਮਿੰਟ ਇਹ ਜ਼ਰੂਰ ਤਿੰਨ ਬਾਤਾਂ ਆਪਣੇ ਰੱਬ ਨੂੰ ਕਹਿ ਦੇਣੀਆਂ, ਵਾਹਿਗੁਰੂ ਤੂੰ ਮੈਨੂੰ ਬਹੁਤ ਦਿੱਤਾ ਤੇਰਾ ਸ਼ੁਕਰ ਹੈ। ਕਹਿ ਕੇ ਦੇਖੋ ਅੰਦਰ ਇੱਕ ਪੋਜ਼ਿਟਿਵ ਵੇਵ ਆਏਗੀ, ਅੰਦਰ ਇੱਕ ਹੈਪੀਨੈਸ ਆਏਗੀ। ਕਹਿ ਕੇ ਦੇਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਬਹੁਤ ਦਿੱਤਾ ਹੈ। ਵਾਹਿਗੁਰੂ ਜੀ ਤੁਸੀਂ ਮੈਨੂੰ ਜਿਤਨਾ ਦਿੱਤਾ ਹੈ ਮੈਂ ਉਤਨੇ ਯੋਗਾ ਨਹੀਂ ਸੀ, ਵਾਹਿਗੁਰੂ ਤੇਰਾ ਸ਼ੁਕਰ ਹੈ। ਹੇ ਵਾਹਿਗੁਰੂ ਸਤਿਗੁਰੂ ਜੀਓ, ਤੁਸੀਂ ਮੈਨੂੰ ਜਿਤਨਾ ਦਿੱਤਾ ਮੈਂ ਤੁਹਾਡੇ ਲਈ ਕੀਤਾ ਹੀ ਕੁਛ ਨਹੀਂ, ਵਾਹਿਗੁਰੂ ਤੇਰਾ ਸ਼ੁਕਰ ਹੈ। ਸਵੇਰ ਵੇਲੇ ਅਗਰ ਇਹ ਸਿਮਰਨ ਬਣ ਜਾਵੇ, ਇਸ ਨਾਲ ਪਾਵਰਫੁੱਲ ਲਾਈਫ ਮਿਲੇਗੀ। ਅਗਲਾ ਕੋਨਸੈਪਟ, ਅੱਠਵੀਂ ਨੌਵੀਂ ਦਸਵੀਂ ਗਿਆਰਵੀਂ ਪੌੜੀ ਦੇ ਅੰਦਰ ਸੁਣਨ ਦਾ, ਬਾਰਵੀਂ ਤੇਰਵੀਂ ਚੌਦਵੀਂ ਪੰਦਰਵੀਂ ਪੌੜੀ ਦੇ ਅੰਦਰ ਮੰਨਣ ਦਾ, ਸੋਲ੍ਹਵੀਂ ਸਤਾਰਵੀਂ ਅਠਾਈਵੀਂ ਅਠਾਰਵੀਂ ਉੱਨੀਵੀਂ ਪੌੜੀ ਦੇ ਅੰਦਰ ਕੁਦਰਤ ਕਵਣ ਦਾ, ਇਹ ਕੋਨਸੈਪਟ ਕੱਲ੍ਹ ਨੂੰ ਵਿਚਾਰਾਂਗੇ। ਇਹਨਾਂ 12 ਪੌੜੀਆਂ ਦਾ ਕਿ ਸਿੱਖ ਨੇ ਫਿਜ਼ੀਕਲੀ ਕਿਹੜੀ ਪ੍ਰੈਕਟਿਸ ਕਰਨੀ ਹੈ ਕਿ ਅੰਦਰ ਪੀਸ ਆਫ ਮਾਇੰਡ ਆ ਜਾਵੇ। ਭੁੱਲ ਚੁੱਕ ਦੀ ਖਿਮਾ, ਮਾਣ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਿਵਾਜ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।